ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤ੍ਰਿਣ ਕਹਿਤ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਮੰਤਰ ਮਹਾਂਪੁਰਖਨ ਕੀ ਮਨਹਿ ਉਤਾਰਨ ਮਾਨ ਕਉ ਖੋਜ ਰਹਿਓ ਨਾਨਕ ਸੁਖ ਥਾਨਾ ਹਰਨਾਮਾ ਬਿਸਰਾਮ ਕਉ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਤੇਜ ਭਰੀ ਸ਼ਾਂਤ ਭਰੀ ਦੇਵੀ ਗੁਣਕਾਂਤ ਭਰੀ ਆਛੀ ਬਹੁ ਭਾਂਤ ਭਰੀ ਗਿਆਨ ਕੇ ਸਮਾਜ ਕੀ ਈਸ਼ਰ ਗੁਣਵਾਦ ਭਰੀ ਅੰਮ੍ਰਿਤ ਸਵਾਦ ਭਰੀ ਅਤ ਅਹਿਲਾਦ ਭਰੀ ਰਛਕ ਹੈ ਲਾਜ ਕੀ ਭਾਉ ਭਰੀ ਭਗਤ ਭਰੀ ਓਜ ਭਰੀ ਸ਼ਕਤ ਭਰੀ ਭਾਰੀ ਅਨਰੁਕਤ ਭਰੀ ਧੁਨਸਨੀ ਕਬਾਜ ਕੀ ਰਾਜ ਭਰੀ ਜੋਗ ਭਰੀ ਭਾਗ ਭਰੀ ਭੋਗ ਭਰੀ ਪੁੰਨਵੇਂ ਪ੍ਰਯੋਗ ਭਰੀ ਬਾਣੀ ਗੁਰੂ ਗ੍ਰੰਥ ਮਹਾਰਾਜ ਕੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਕਰਨ ਦਾ ਉਹਨਾਂ ਦਾ ਜਸ ਕਰਨ ਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਨ ਦਾ ਕੁਝ ਸੁਭਾਗਾ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਗਾਉਣਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਹੈ। ਪਰਮੇਸ਼ਵਰ ਦੇ ਗੁਣ ਸਾਧ ਸੰਗਤ ਜੀ ਗਾਉਂਦੇ ਹੀ ਰਹਿਣਾ ਚਾਹੀਦਾ ਮਨੁੱਖ ਨੂੰ, ਭਾਵੇਂ ਕਦੇ ਕਦੇ ਮਨ ਅੱਕ ਵੀ ਜਾਵੇ, ਨਾ ਵੀ ਮਨ ਕਰਦਾ ਹੋਵੇ, ਤਾਂ ਵੀ ਪਰਮੇਸ਼ਰ ਨੂੰ ਚੇਤੇ ਕਰਨ ਵੱਲੋਂ ਕਦੇ ਨਾਗਾ ਨਹੀਂ ਪਾਉਣਾ ਚਾਹੀਦਾ। ਤੁਲਸੀ ਜੀ ਦਾ ਸਾਧ ਸੰਗਤ ਜੀ ਇੱਕ ਬਚਨ ਹੈ, ਉਹ ਕਹਿੰਦੇ ਨੇ ਕਿਰਸੀ ਆਪਣੇ ਖੇਤ ਕੋ ਉਲਟਾ ਸਿੱਧਾ ਬੀਜ ਕਿਰਖੀ ਆਪਣੇ ਖੇਤ ਕੋ ਉਲਟਾ ਸਿੱਧਾ ਬੀਜ ਤੁਲਸੀ ਆਪਣਾ ਰਾਮ ਭਜੋ ਪ੍ਰੇਮ ਭਜੋ ਜਾਂ ਖੀਜ। ਉਹ ਕਹਿੰਦੇ ਨੇ ਆਪਣੇ ਪਰਮੇਸ਼ਰ ਨੂੰ ਚੇਤੇ ਕਰੀ ਚੱਲ, ਪ੍ਰੇਮ ਨਾਲ ਕਰ, ਤੇ ਭਾਵੇਂ ਕਦੇ ਕਦੇ ਮਨ ਖਿਜਿਆ ਵੀ ਹੋਵੇ ਤਾਂ ਵੀ ਉਹ ਨਾਗਾ ਨਾ ਪਾ। ਭਾਵ ਆਪਾਂ ਇਹ ਤੋਂ ਸਾਧ ਸੰਗਤ ਜੀ ਇਹ ਉਪਦੇਸ਼ ਲੈ ਸਕਦੇ ਹਾਂ, ਇਹ ਸੁਨੇਹਾ ਲੈ ਸਕਦੇ ਹਾਂ ਵੀ ਗੁਰੂ ਕਾ ਸਿੱਖ ਨਿਤਨੇਮ ਨਾ ਛੱਡੇ ਮਨ ਕਰਦਾ ਹੋਵੇ ਜਾਂ ਨਾ, ਕਿਉਂਕਿ ਮਨ ਦਾ ਸਾਧ ਸੰਗਤ ਜੀ ਸੁਭਾਅ ਕਬਹੂ ਜੀ ਜਿਹੜਾ ਉਪਜੜਤ ਹੈ ਕਬਹੂ ਜਾਏ ਪਿਆਲੇ, ਇਹਨੇ ਕਦੇ ਨਵਾਣਾ ਵੱਲ ਚਲੇ ਜਾਣਾ ਹੁੰਦਾ ਇਕਦਮ ਹੀ, ਕਦੇ ਚੰਗੀ ਭਲੀ ਸ਼ਰਧਾ ਆ ਜਾਂਦੀ, ਭਰੋਸਾ ਯਕੀਨ ਉਦਮ ਉਤਸ਼ਾਹ, ਪਰ ਫਿਰ ਵੀ ਜਿਹੜਾ ਨਿਯਮ ਮਹਾਰਾਜ ਜੀ ਨੇ ਸਿੱਖ ਨੂੰ ਦੇ ਦਿੱਤਾ ਸਾਧ ਸੰਗਤ ਜੀ ਉਹਨੂੰ ਛੱਡੇ ਨਾ। ਹੌਲੀ ਹੌਲੀ ਆਪਣੇ ਆਪ ਹੀ ਫਿਰ ਇਕਾਗਰਤਾ ਵੀ ਬਣ ਜਾਂਦੀ ਹੈ। ਬਹੁਤ ਵਾਰ ਤਾਂ ਲਾਂਭਾ ਇਹੀ ਆਉਂਦਾ ਜੀ ਫਿਰ ਕੀ ਲਾਭ ਇਹਦਾ, ਇਹਦੇ ਚੋਂ ਇਕਾਗਰ ਤੇ ਮਨ ਹੁੰਦਾ ਨਹੀਂ, ਮਨ ਇਕਾਗਰ ਸਾਧ ਸੰਗਤ ਜੀ ਹੋ ਜਾਂਦਾ ਹੌਲੀ ਹੌਲੀ, ਮਨ ਦੀ ਇਕਾਗਰਤਾ ਬਣ ਜਾਂਦੀ ਹੈ। ਇੱਕ ਤਾਂ ਕਾਰਨ ਇਹ ਹੈ ਵੀ ਆਪਣਾ ਨਿਯਮ ਨਾ ਛੱਡੇ ਤੇ ਮਨ ਦੀ ਇਕਾਗਰਤਾ ਜ਼ਰੂਰ ਬਣੇਗੀ, ਦੂਸਰਾ ਇਹ ਵੀ ਸਾਧ ਸੰਗਤ ਜੀ ਵਿਦਵਾਨ ਕਹਿੰਦੇ ਨੇ ਮਨ ਇਕਾਗਰ ਹੁੰਦਾ ਕਿਸੇ ਡਰ ਕਰਕੇ, ਮਨ ਦੀ ਸਾਵਧਾਨਤਾ ਜਿਹੜੀ ਆ ਉਹ ਕਿਸੇ ਡਰ ਕਰਕੇ ਛੇਤੀ ਬਣਦੀ। ਜਿਵੇਂ ਬੰਦੇ ਨੂੰ ਕੋਈ ਡਰ ਹੋਵੇ ਸਾਧ ਸੰਗਤ ਜੀ ਤੇ ਉਦੋਂ ਉਹਦੀ ਸਾਰੀ ਤਵੱਜੋ ਉਸ ਪਾਸੇ ਹੁੰਦੀ। ਪ੍ਰਮਾਣ ਵਜੋਂ ਚੋਰ ਚੋਰੀ ਕਰਦਾ ਹੋਵੇ ਤੇ ਉਹ ਸਾਧ ਸੰਗਤ ਜੀ ਇੰਨਾ ਸਾਵਧਾਨ ਹੁੰਦਾ ਵੀ ਮਾਸਾ ਖੜਕਾ ਨਹੀਂ ਹੋਣ ਦਿੰਦਾ, ਇੰਨਾ ਸਾਵਧਾਨ, ਇੰਨਾ ਉਹਦਾ ਮਨ ਆਪਣੇ ਕੰਮ ਚ ਇਕਾਗਰ ਹੁੰਦਾ ਵੀ ਜੇ ਥੋੜਾ ਜਿੰਨਾ ਵੀ ਖੜਕਾ ਹੋ ਗਿਆ ਤੇ ਮਾਰਿਆ ਜਾਵਾਂਗਾ, ਲੋਕਾਂ ਨੇ ਕੁੱਟ ਕੁੱਟ ਕੇ ਮਾਰ ਦੇਣਾ। ਉਹ ਖਤਰਾ ਉਹਨੂੰ ਸਾਧ ਸੰਗਤ ਜੀ ਇੰਨਾ ਇਕਾਗਰ ਤੇ ਸਾਵਧਾਨ ਕਰ ਦਿੰਦਾ, ਫਿਰ ਉਹ ਖੜਕਾ ਹੋਣ ਹੀ ਨਹੀਂ ਦਿੰਦਾ। ਮਨ ਦੀ ਇਕਾਗਰਤਾ ਤੋਂ ਬਿਨਾਂ ਆਪਾਂ ਸੂਈ ਚ ਧਾਗਾ ਨਹੀਂ ਪਾ ਸਕਦੇ। ਮਨ ਦੀ ਇਕਾਗਰਤਾ ਤੋਂ ਬਿਨਾਂ ਸਾਧ ਸੰਗਤ ਜੀ ਬੰਦਾ ਪੱਗ ਡੰਡੀ ਤੇ ਤੋਰ ਨਹੀਂ ਸਕਦਾ। ਜਦੋਂ ਇਹ ਖਤਰਾ ਹੋਵੇ ਭਈ ਮੈਂ ਡਿੱਗ ਪਵਾਂਗਾ, ਸੱਟ ਲੱਗ ਸਕਦੀ ਜਾਂ ਮੌਤ ਹੋ ਸਕਦੀ ਹੈ, ਫਿਰ ਇਕਾਗਰਤਾ ਤੇ ਸਾਵਧਾਨਤਾ ਸੁਤੇ ਸਿੱਧੀ ਸਾਧ ਸੰਗਤ ਜੀ ਬਣ ਜਾਂਦੀ ਹੈ। ਬਹੁਤ ਵਾਰ ਬੰਦਾ ਇਸ ਪਾਸੇ ਵੇਖਦਾ ਰਹਿੰਦਾ ਵੀ ਚਲੋ ਤਾਂ ਕੀ ਫਰਕ ਹੈ, ਬਾਣੀ ਪੜ੍ਹ ਲਈ ਨਾ ਪੜ੍ਹ ਲਈ ਨਾ ਪੜ੍ਹ ਲਈ, ਜੇ ਪੜ੍ਹ ਵੀ ਲਈ ਤੇ ਧਿਆਨ ਦੇ ਕੇ ਪੜ੍ਹ ਲਈ ਤਾਂ ਵੀ ਕੋਈ ਨੀ, ਨਾ ਧਿਆਨ ਦਿੱਤਾ ਤਾਂ ਵੀ ਕੋਈ ਨੀ। ਪਰ ਜੇ ਕਿਸੇ ਤਰ੍ਹਾਂ ਦਾ ਸਾਧ ਸੰਗਤ ਜੀ ਪ੍ਰੇਮ ਜਾਂ ਮਨ ਚ ਵਸਾ ਕੇ ਰੱਖੇ ਤੇ ਕੁਦਰਤੀ ਮਨ ਦੀ ਇਕਾਗਰਤਾ ਬਣ ਜਾਂਦੀ ਹੈ। ਪਰ ਚਲੋ ਏਦਾਂ ਵੀ ਨਾ ਕਰਨਾ ਹੋਵੇ ਤੇ ਹੌਲੀ ਹੌਲੀ ਆਪਣਾ ਨਿਯਮ ਨਾ ਛੱਡੇ, ਮਨ ਦੀ ਇਕਾਗਰਤਾ ਤਾਂ ਵੀ ਸਾਧ ਸੰਗਤ ਜੀ ਬਣ ਜਾਂਦੀ, ਜ਼ਰੂਰ ਬਣ ਜਾਂਦੀ। ਉਵੇਂ ਤਾਂ ਮਹਾਂਪੁਰਸ਼ਾਂ ਨੂੰ ਕਿਸੇ ਪ੍ਰੇਮੀ ਨੇ ਸਵਾਲ ਕੀਤਾ ਸੀ ਜੀ ਮਨ ਦੀ ਮੈਲ ਕਿਵੇਂ ਉਤਰ ਸਕਦੀ, ਕਿਉਂਕਿ ਮੈਲ ਹੀ ਨਹੀਂ ਸੰਸਕਾਰਾਂ ਦੀ ਇਕਾਗਰ ਹੋਣ ਦਿੰਦੀ ਇਹਨੂੰ। ਜਿਹਦੀ ਚੰਚਲਤਾਈ ਦਾ ਕਾਰਨ ਸਾਧ ਸੰਗਤ ਜੀ ਮੈਲ ਹੈ, ਜਿੰਨਾ ਵੱਧ ਮਨ ਮੈਲਾ ਹੋਵੇਗਾ ਉਨੀ ਚੰਚਲਤਾ ਮਨ ਦੀ ਵਧੇਰੇ ਹੁੰਦੀ। ਜਿਵੇਂ ਜਿਵੇਂ ਮੈਲ ਉਤਰਦੀ ਜਾਵੇਗੀ ਤਿਵੇਂ ਤਿਵੇਂ ਸਾਧ ਸੰਗਤ ਜੀ ਟਿਕਾ ਚ ਆਉਂਦਾ ਜਾਂਦਾ। ਪਰ ਇਹ ਵੀ ਖਿਆਲ ਰੱਖਣਾ ਪਵੇਗਾ ਜਿਹੜੀ ਚੀਜ਼ ਜਿਹੜੀ ਵਸਤੂ ਬਹੁਤੀ ਮੈਲੀ ਹੋਵੇ ਉਹਨੂੰ ਧੋਣਾ ਵੀ ਸਾਧ ਸੰਗਤ ਜੀ ਬਹੁਤਾ ਪੈਂਦਾ। ਜੇ ਕੋਈ ਬੰਦਾ ਕੰਮ ਹੀ ਏਦਾਂ ਦਾ ਕਰਦਾ ਵੀ ਚੇਅਰ ਤੇ ਬੈਠਾ ਰਹਿੰਦਾ ਸਾਰਾ ਦਿਨ, ਕੋਈ ਘੱਟਾ ਮਿੱਟੀ ਨਹੀਂ, ਉਹ ਤਾਂ ਭਾਵਾਂ 5 ਮਿੰਟ 10 ਮਿੰਟ ਚ ਇਸ਼ਨਾਨ ਕਰਕੇ ਵਾਪਸ ਆ ਜਾਵੇ, ਕੋਈ ਫਰਕ ਨਹੀਂ ਪੈਂਦਾ। ਪਰ ਜੇ ਕੋਈ ਕੰਮ ਸਾਧ ਸੰਗਤ ਜੀ ਮਿੱਟੀ ਘੱਟੇ ਦਾ ਕਰਦਾ ਜਾਂ ਕੋਈ ਖੇਤੀਬਾੜੀ ਦਾ ਕਰਦਾ ਜਾਂ ਕੋਈ ਮਕੈਨਿਕ ਹੀ ਕਰਦਾ, ਕੋਈ ਕਿਸੇ ਗਰਾਜ ਵਿੱਚ ਕੰਮ ਕਰਦਾ ਤੇ ਫਿਰ ਉਹਦੇ ਤੇ ਹੱਥ ਪੈਰ ਕਾਲੇ ਹੋ ਜਾਂਦੇ ਕੰਮ ਕਰਦਿਆਂ, ਉਹਨੂੰ ਨਹਾਉਣ ਲੱਗਿਆ ਉਨੀ ਦੇਰ ਵੱਧ ਲੱਗਦੀ, ਉਹਦਾ ਇਸ਼ਨਾਨ ਕਰਦਿਆਂ ਸਮਾਂ ਵੱਧ ਲੱਗੇਗਾ, ਕਿਉਂਕਿ ਉਹਨੇ ਉਹ ਜਿੰਨੀ ਕਾਲਖ ਵੱਧ ਲੱਗੀ ਉਹਨੂੰ ਲਾਉਣ ਲੱਗਿਆ ਸਾਧ ਸੰਗਤ ਜੀ ਸਮਾਂ ਵੀ ਵੱਧ ਲੱਗਣਾ। ਇਸੇ ਤਰ੍ਹਾਂ ਮਨ ਜੇ ਤੇ ਪਹਿਲਾਂ ਹੀ ਇਕਾਗਰ ਆ ਫਿਰ ਕੋਈ ਫਰਕ ਨਹੀਂ ਪੈਂਦਾ, ਪਰ ਜੇ ਅਜੇ ਮਨ ਬਹੁਤਾ ਸੰਸਕਾਰਾਂ ਕਰਕੇ ਮੈਲਾ ਹੋਵੇ ਤੇ ਫਿਰ ਨਾਮ ਜਲ ਨਾਲ ਸਾਧ ਸੰਗਤ ਜੀ ਨੂੰ ਸਤ ਸੰਗਤ ਰੂਪੀ ਸਰੋਵਰ ਚ ਬਹੁਤੀਆਂ ਡੁਬਕੀਆਂ ਮਰਵਾਉਣੀਆਂ ਪੈਂਦੀਆਂ। ਓਨੀ ਦੇਰ ਜ਼ਿਆਦਾ ਬੈਠਣ ਗਜਾ ਲਵੇ, ਗੁਣ ਗਾਵਤ ਤੇਰੀ ਉਤਰ ਸਮੈਲ, ਮਹਾਰਾਜ ਦੇ ਬਚਨ ਨੇ। ਜਿਵੇਂ ਜਿਵੇਂ ਗੁਣ ਗਾਈ ਜਾਵੇਗਾ ਮਨ ਦੀ ਮੈਲ ਤਿਵੇਂ ਤਿਵੇਂ ਉਤਰਦੀ ਜਾਵੇਗੀ। ਬਹੁਤਾ ਮੈਲਾ ਤੇ ਬਹੁਤੀ ਦੇਰ ਧੋਣਾ ਸ਼ੁਰੂ ਕਰ ਦੇਵੇ, ਧੁੱਪਣਾ ਤਾਂ ਇਹਨੇ ਨਾਮ ਜਲ ਨਾਲ ਹੀ ਸਾਧ ਸੰਗਤ ਜੀ। ਤੇ ਫਿਰ ਜੇ ਬਹੁਤੀ ਪਤਾ ਲੱਗਦਾ ਵੀ ਬਿਲਕੁਲ ਹੀ ਨੀ ਟਿਕਾ ਬਣਦਾ ਤਾਂ ਫਿਰ ਇਹਨੂੰ ਸਤ ਸੰਗਤ ਦੇ ਸਰੋਵਰ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਜ਼ਿਆਦਾ ਸਾਧ ਸੰਗਤ ਦੀ ਰੱਖਣ ਲੱਗ ਪਏ, ਹੌਲੀ ਹੌਲੀ ਇਹਦੀ ਮੈਲ ਜਿਵੇਂ ਉਤਰੇਗੀ ਟਿਕਾ ਵੀ ਬਣ ਜਾਵੇਗਾ। ਤੇ ਕਿਸੇ ਪ੍ਰੇਮੀ ਨੇ ਮਹਾਂਪੁਰਸ਼ਾਂ ਨੂੰ ਆਖਿਆ ਸੀ ਜੀ ਕੋਈ ਮਨ ਦੀ ਮੈਲ ਉਤਾਰਨ ਦਾ ਸਾਧਨ ਦੱਸੋ। ਉਹਨਾਂ ਆਖਿਆ ਭਾਈ ਮਨ ਦੀ ਮੈਲ ਤਾਂ ਪਰਮਾਤਮਾ ਦੇ ਜਸ ਕਰਨ ਨਾਲ ਹੀ ਉਤਰਨੀ ਹੈ, ਜਿਵੇਂ ਜਿਵੇਂ ਵਡਿਆਈ ਕਰੇਗਾ ਤਿਵੇਂ ਤਿਵੇਂ ਉਤਰਦੀ ਜਾਵੇਗੀ, ਜਾਂ ਫਿਰ ਗੁਰਮੁਖਾਂ ਦੀ ਸੰਗਤ ਚ ਜਾ ਕੇ ਬੈਠਿਆ ਕਰੋ, ਸੰਤ ਸਭਾ ਮਨ ਮਾਂਝੀਏ ਭਾਈ ਹਰ ਕੈ ਨਾਮ ਨਿਵਾਸ। ਇਹ ਵੀ ਮਹਾਰਾਜ ਦੇ ਬਚਨ ਨੇ, ਉਹ ਕਹਿੰਦੇ ਮਨ ਨੂੰ ਮਾਂਝਣਾ ਹੋਵੇ ਤੇ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਬੈਠੇ, ਉਹਨਾਂ ਦੇ ਮਨ ਦੀ ਇਕਾਗਰਤਾ ਦਾ ਵੀ ਅਸਰ ਪਵੇਗਾ ਤੇ ਉਹਨਾਂ ਦੀ ਸਭਾ ਚ ਮਨ ਵੀ ਮਾਂਝਿਆ ਜਾਂਦਾ। ਪਰ ਕਹਿੰਦੇ ਜੀ ਹੋਰ ਕੋਈ ਹੋਰ ਸੌਖਾ ਤਰੀਕਾ ਦੱਸੋ। ਤੇ ਮਹਾਂਪੁਰਸ਼ਾਂ ਨੇ ਆਖਿਆ ਸੀ ਭਾਈ ਫਿਰ ਸੌਖਾ ਤਰੀਕਾ ਤਾਂ ਇਹੀ ਹੈ ਭਈ ਸੰਗਤ ਦੇ ਜੂਠੇ ਬਰਤਨ ਮਾਂਜੇ ਜਾਣ। ਜਿੰਨੇ ਸੰਗਤ ਦੇ ਬਰਤਨਾਂ ਦੀ ਜੂਠ ਉਤਾਰ ਲਵੇਗਾ ਵੱਧ, ਉਨੀ ਸਮਝੇ ਵੀ ਇਹ ਸੰਗਤ ਦੇ ਬਰਤਨਾਂ ਦੀ ਜੂਠ ਨਹੀਂ ਮਨ ਦੀ ਮੈਲ ਹੈ, ਜਿੰਨੇ ਵੱਧ ਕਰ ਲੇਗਾ ਉਨੀ ਛੇਤੀ ਸਾਫ਼ ਹੋ ਜਾਏਗਾ। ਇਹ ਸੇਵਾ ਕਰਨ ਦਾ ਜਿਹੜਾ ਵਿਧਾਨ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਆਪ ਪ੍ਰਚਲਿਤ ਕੀਤਾ, ਮਹਾਰਾਜ ਸਾਹਿਬ ਜੀ ਨੇ ਆਪ ਸੇਵਾ ਕਰਕੇ ਇਹ ਪਦਵੀ ਪ੍ਰਾਪਤ ਕੀਤੀ ਤੇ ਇੱਕ ਪੂਰਨਾ ਪਾ ਦਿੱਤਾ ਭਾਈ ਇਹ ਹੈ ਹੀ ਸੇਵਾ ਦਾ ਮੇਵਾ, ਗੁਰੂ ਘਰ ਸੇਵਾ ਕਰਨੀ ਬਣਦੀ ਹੈ। ਫਿਰ ਬਰਤਨ ਮਾਂਜਣ ਦੀ ਤੇ ਸੇਵਾ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਵਰਗੇ ਏਡੇ ਵੱਡੇ ਉੱਚ ਕੋਟੀ ਦੇ ਵਿਦਵਾਨ, ਏਡੇ ਤਕੜੇ ਸਕਾਲਰ ਜਿਹੜੇ ਕਈ ਭਾਸ਼ਾ ਦੇ ਗਿਆਤਾ, ਤੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਜੂਠੇ ਬਰਤਨ ਮਾਂਜਦੇ ਰਹੇ। ਸਿਰਫ ਇਸੇ ਕਰਕੇ ਇਹ ਪਤਾ ਲੱਗ ਗਿਆ ਸੀ ਵੀ ਅਸਲ ਵਿੱਚ ਇਹ ਸੰਗਤਾਂ ਦੇ ਜੂਠੇ ਬਰਤਨਾਂ ਵਿੱਚੋਂ ਹੀ ਬਰਕਤ ਜਿਹੜੀ ਪੈਣੀ। ਉਹਨਾਂ ਆਖਿਆ ਜੇ ਮਨ ਦੀ ਬਿਲਕੁਲ ਨਹੀਂ ਇਕਾਗਰਤਾ ਬਣਦੀ ਸੰਗਤਾਂ ਦੇ ਬਰਤਨ ਮਾਂਜਿਆ ਕਰ ਜਾ ਕੇ। ਸੇਵਾ ਦਾ ਵਿਧਾਨ ਸਾਧ ਸੰਗਤ ਜੀ ਗੁਰੂ ਘਰ ਵਿੱਚ ਸ਼ੁਰੂ ਹੀ ਰਹਿਣਾ ਚਾਹੀਦਾ, ਭਾਵੇਂ ਜ਼ਮਾਨੇ ਅਨੁਸਾਰ ਚੱਲਣਾ ਪੈਂਦਾ ਸਾਧ ਸੰਗਤ ਜੀ, ਤੇ ਬਹੁਤ ਸਾਰੀਆਂ ਸਮੇਂ ਅਨੁਸਾਰ ਤਬਦੀਲੀਆਂ ਵੀ ਆਉਂਦੀਆਂ ਨੇ। ਜਿਵੇਂ ਅੱਜ ਕੱਲ੍ਹ ਰੈਡੀਮੇਡ ਜਿਹਾ ਹੀ ਸਾਰਾ ਕੁਝ ਬਣਦਾ ਜਾਂਦਾ, ਨਾ ਬਰਤਨ ਹੋਣ ਨਾ ਮਾਂਜਣੇ ਪੈਣ, ਉਹੀ ਸਾਧ ਸੰਗਤ ਜੀ ਰੱਖੇ ਚੁੱਕੇ ਉਹੀ ਬਿੰਨ ਚ ਪਾ ਦਿੱਤੇ। ਪਰ ਨਹੀਂ, ਬਰਤਨਾਂ ਦਾ ਜਿਹੜਾ ਕਾਰਜ ਹੈ ਜਾਂ ਸੇਵਾ ਦੇ ਜਿਹੜੇ ਕੰਮ ਨੇ ਹੋਰ ਵੀ ਬਾਕੀ ਸਾਰੇ ਗੁਰੂ ਘਰ ਚ ਪ੍ਰਚਲਿਤ ਰਹਿਣ ਤੇ ਤਾਂ ਹੀ ਸਤਸੰਗ ਜੀ ਅਸਲ ਵਿਚ ਸੰਗਤਾਂ ਨੂੰ ਲਾਭ ਹੈ। ਇੱਕ ਕਾਰਨ ਇਹ ਦੱਸਿਆ ਸੀ ਕਹਿੰਦੇ ਮਨ ਦੀ ਇਕਾਗਰਤਾ ਦਾ ਸੰਗਤਾਂ ਦੇ ਬਰਤਨ ਮਾਂਜਿਆ ਕਰ ਤੇ ਭਲਿਆ ਲੋਕਾ। ਦੂਸਰਾ ਇਹ ਭਈ ਕਦੇ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਚੱਲੇ ਕਦੇ ਜੀਵਨ ਵਿਚ। ਕਈਆਂ ਦੇ ਜੀਵਨ ਚ ਸਤਸੰਗਤ ਜੀ ਇੱਕ ਵਾਰ ਆਉਂਦੀ, ਕਈ ਕਿਸੇ ਦੇ ਜੀਵਨ ਵਿਚ ਦੋ ਵਾਰ ਆਉਂਦੀ, ਕਿਸੇ ਦਾ ਲੰਬਾ ਜੀਵਨ ਹੋਵੇ ਤੇ ਤਿੰਨ ਚਾਰ ਵਾਰ ਵੀ ਆ ਸਕਦੀ ਹੈ। ਜਿਵੇਂ 71 ਤੋਂ ਬਾਅਦ ਸਤਸੰਗਤ ਜੀ ਫਿਰ 84 ਦੇ ਆਹ ਘੱਲੂਕਾਰਾ ਹੋਣ ਕਰਕੇ ਦੁਬਾਰਾ ਹੋਈ ਤੇ ਫਿਰ ਜਾਂ ਹੁਣ ਹੋਈ ਸੀ ਆਪਾਂ ਜਦੋਂ ਦੇਖਿਆ। ਏਦਾਂ ਦਾ ਕੋਈ ਮੌਕਾ ਆ ਜਾਵੇ ਵੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਹੋਵੇ, ਜਿਸ ਸਰੋਵਰ ਦੀ ਸੇਵਾ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਬਚਨ ਕਰ ਕਰਕੇ ਸੰਗਤਾਂ ਤੋਂ ਕਰਵਾਈ, ਜਿਸ ਸਰੋਵਰ ਦੇ ਕਿਨਾਰੇ ਪੰਜਵੇਂ ਪਾਤਸ਼ਾਹ ਜੀ ਨੇ ਆਪ ਕੋਲ ਖਲੋ ਖਲੋ ਕੇ ਟੋਕਰੀ ਢਵਾ ਕੇ ਸਿੱਖਾਂ ਦੇ ਸਿਰਾਂ ਤੋਂ ਸਤਸੰਗਤ ਜੀ ਫਿਰ ਪੱਕੇ ਕਰਵਾਏ, ਉਸ ਸਰੋਵਰ ਦੀ ਸੇਵਾ ਚੱਲਦੀ ਹੋਵੇ ਤੇ ਮਹਾਂਪੁਰਸ਼ਾਂ ਨੇ ਆਖਿਆ ਭਾਈ ਫਿਰ ਪੁੱਜ ਕੇ ਉਹਦੇ ਵਿਚ ਹਿੱਸਾ ਪਾਵੇ ਜਿਵੇਂ ਕਿਵੇਂ ਵੀ ਕਰਕੇ, ਭਾਵਾਂ ਕੋਈ ਭੰਨਘੜ ਕਰਨੀ ਪਵੇ, 100 ਕੰਮ ਛੱਡਣਾ ਪਵੇ, ਪਰ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਸੇਵਾ ਚੱਲਦੀ ਹੋਵੇ ਤੇ ਜ਼ਰੂਰ ਜਾ ਕੇ ਪਹੁੰਚੇ, ਉਹਦੇ ਚ ਹਿੱਸਾ ਪਾਵੇ ਤੇ ਇਹ ਸਮਝ ਲਵੇ ਵੀ ਇਹ ਮੈਂ ਸਰੋਵਰ ਚੋਂ ਗਾਰ ਨਹੀਂ ਕੱਢਦਾ, ਮੇਰੇ ਹੀ ਮਨ ਦੀ ਮੈਲ ਹੈ, ਜਿੰਨੀ ਵੱਧ ਕੱਢ ਲਵਾਂਗਾ ਉਨੀ ਛੇਤੀ ਇਕਾਗਰਤਾ ਬਣ ਜਾਏਗੀ। ਕਿਉਂਕਿ ਸੇਵਾ ਦਾ ਸਾਧ ਸੰਗਤ ਜੀ ਗੁਰੂ ਘਰ ਵਿਚ ਅਸਲ ਵਿਚ ਦੋ ਹੀ ਨੇ ਕਾਰਜ ਮਹਾਰਾਜ ਸਾਹਿਬ ਜੀ ਨੇ ਦੱਸੇ ਸਾਧ ਸੰਗਤ ਜੀ, ਸੇਵਾ ਤੇ ਸਿਮਰਨ। ਸੇਵਾ ਨਿਸ਼ਕਾਮ ਕੀਤੀ ਜਾਏ ਤੇ ਉਹ ਮਨ ਨੂੰ ਧੋਣ ਵਾਸਤੇ ਹੀ ਹੁੰਦੀ, ਤੇ ਸਿਮਰਨ ਸਾਧ ਸੰਗਤ ਜੀ ਫਿਰ ਇਕਾਗਰ ਹੋਏ ਮਨ ਨੂੰ ਅਭੇਦ ਕਰਨ ਲਈ, ਪਰਮੇਸ਼ਰ ਵਿਚ ਜਾਂ ਗਿਆਨ ਵਿਚ ਲੀਨ ਕਰਨ ਵਾਸਤੇ ਸਿਮਰਨ, ਮਨ ਨੂੰ ਧੋਣ ਵਾਸਤੇ, ਮਨ ਦੀ ਇਕਾਗਰਤਾ ਬਣ ਜਾਵੇ, ਮਨ ਦੇ ਉੱਪਰੋਂ ਮੈਲ ਦੀਆਂ ਪਰਤਾਂ ਉਤਰ ਜਾਣ, ਉਹਦੇ ਵਾਸਤੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੇਵਾ। ਜੇ ਸੇਵਾ ਤੇ ਸਿਮਰਨ ਸਾਧ ਸੰਗਤ ਜੀ ਜੇ ਨਾ ਹੀ ਮਨ ਕਰਦਾ ਹੋਵੇ, ਕਿਉਂਕਿ ਮਨ ਦੀ ਬਹੁਤ ਜ਼ਿਆਦਾ ਢੀਠਤਾ ਹੁੰਦੀ ਕਈ ਵਾਰੀ, ਇਹ ਮਨ ਛੇਤੀ ਕੀਤਿਆਂ ਸਾਧ ਸੰਗਤ ਜੀ ਇਹ ਘੜਿਆ ਨਹੀਂ ਜਾਂਦਾ। ਆਪਾਂ ਦੇਖੀਏ ਲੋਹੇ ਨੂੰ ਘੜਨਾ ਜੇ ਸੌਖਾ, ਲੱਕੜ ਵੀ ਸੌਖੀ ਘੜੀ ਜਾ ਸਕਦੀ ਹੈ, ਪਰ ਮਨ ਨੂੰ ਘੜਨਾ ਬਹੁਤ ਔਖਾ, ਘੜਨਾ ਪੈਂਦਾ ਸੇਵਾ ਕਰ ਕਰਕੇ ਸਾਧ ਸੰਗਤ ਜੀ ਹੌਲੀ ਹੌਲੀ ਉਸ ਨੂੰ ਸੇਵਾ ਸਿਮਰਨ ਕਰ। ਸਾਰਾ ਮਹਾਰਾਜ ਜੀ ਦਾ ਜੀਵਨ ਦਾ ਸਿਧਾਂਤ ਜਿਹੜਾ ਸਾਧ ਸੰਗਤ ਜੀ ਉਹ ਹੈਗਾ ਸੇਵਾ ਤੇ ਸਿਮਰਨ ਦਾ। ਫਿਰ ਵੀ ਜੇ ਨਾ ਹੀ ਆਖੇ ਲੱਗਦਾ ਹੋਵੇ ਤੇ ਫਿਰ ਕਰਨੀ ਚਾਹੀਦੀ ਮਹਾਰਾਜ ਸਾਹਿਬ ਅੱਗੇ ਅਰਦਾਸ। ਅਰਦਾਸ ਵਿੱਚ ਸਾਧ ਸੰਗਤ ਜੀ ਬਹੁਤ ਬਲ ਹੈ। ਅਰਦਾਸ ਦੀ ਬਾਬਤ ਹੀ ਆਪਾਂ ਬਚਨ ਪਰਸੋਂ ਕੀਤੇ ਸਨ, ਕੱਲ ਵੀ ਕੀਤੇ ਸਨ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਜਦੋਂ ਆਪਾਂ ਅਰਦਾਸ ਵਿੱਚ ਚੇਤੇ ਕਰਦੇ ਹਾਂ ਤੇ ਉਹਦਾ ਅਰਥ ਇਹ ਹੈ ਵੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਦਾ ਜਿਹੜਾ ਸਿਧਾਂਤ ਹੈ ਉਹਨੂੰ ਚੇਤੇ ਕੀਤਾ ਜਾਏ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ। ਆਪਾਂ ਕਹਿੰਦੇ ਨਾ ਸਾਰੇ ਸਿੱਖ ਗੁਰੂ ਰਾਮਦਾਸ ਮਹਾਰਾਜ ਸਹਾਈ ਹੋਵੋ ਤੁਸੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਨੂੰ ਧਿਆਉਣ ਦਾ ਅਰਥ ਹੈ ਉਹਨਾਂ ਦੇ ਸਿਧਾਂਤ ਨੂੰ ਚੇਤੇ ਕਰ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜੋ ਸਿੱਖਿਆ ਦਿੱਤੀ ਉਹਨੂੰ ਚੇਤੇ ਕਰ। ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਸਮਝਾਇਆ ਉਹਨੂੰ ਚੇਤੇ ਕਰ। ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਕਿਰਪਾ ਕੀਤੀ ਹੈ ਉਹਨਾਂ ਪਰਉਪਕਾਰਾਂ ਨੂੰ ਚੇਤੇ ਕਰ। ਤੇ ਫਿਰ ਅੱਗੇ ਆਉਂਦਾ ਸਾਧ ਸੰਗਤ ਜੀ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਜ। ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਸਿਮਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਿਮਰੋ। ਗੁਰੂ ਹਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿਮਰੋ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਅਰਜਨ ਹਰਗੋਬਿੰਦ ਨੂੰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿਵੇਂ ਸਿਮਰਨਾ? ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੀਵਨ ਦਾ ਸਿਧਾਂਤ ਵੇਖੇ। ਇਹ ਜਿਹੜੀ ਅਰਦਾਸ ਹੈ ਸਾਧ ਸੰਗਤ ਜੀ, ਅਸਲ ਵਿੱਚ ਦਸਾਂ ਪਾਤਸ਼ਾਹੀਆਂ ਦਾ ਜੀਵਨ ਤੇ ਸਾਰਾ ਸਿੱਖ ਇਤਿਹਾਸ ਮੋਟੇ ਤੌਰ ਤੇ ਇੱਕ ਕੈਪਸੂਲ ਵਿੱਚ ਬੰਦ ਕੀਤੇ ਦਾ ਨਾਂ ਅਰਦਾਸ ਹੈ। ਸਾਰਾ ਹੀ ਇਤਿਹਾਸ ਅਰਦਾਸ ਦੇ 3-4-5 ਮਿੰਟਾਂ ਦੇ ਵਿੱਚ ਵਿੱਚ ਸਾਧ ਸੰਗਤ ਜੀ ਆਪਣੀਆਂ ਅੱਖਾਂ ਦੇ ਅੱਗਿਓਂ ਦੀ ਲੰਘਦਾ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਚੇਤੇ ਕਰਨਾ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਚੇਤੇ ਕਰਨਾ, ਗੁਰੂ ਅਮਰਦਾਸ ਸਾਹਿਬ ਜੀ ਨੂੰ ਚੇਤੇ ਕਰਨਾ, ਗੁਰੂ ਰਾਮਦਾਸ ਸਾਹਿਬ ਜੀ ਨੂੰ ਆਖਣਾ ਤੁਸੀਂ ਸਹਾਈ ਹੋਵੋ, ਫਿਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਚੇਤੇ ਕਰਨਾ ਜੋ ਮੁੱਖ ਰੂਪ ਵਿੱਚ ਉਹਨਾਂ ਦੇ ਜੀਵਨ ਦਾ ਸਿਧਾਂਤ ਹੈ। ਉਵੇਂ ਤਾਂ ਮਹਾਰਾਜ ਜੀ ਨੇ ਬਹੁਤ ਕੌਤਕ ਕੀਤੇ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਹੜੀ ਕਿਰਪਾ ਕੀਤੀ ਉਹ ਸਭ ਤੋਂ ਵੱਡੀ ਹੈ। ਹਰਿਮੰਦਰ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ। ਭਾਵੇਂ ਮਹਾਰਾਜ ਜੀ ਨੇ ਇਹ ਵੀ ਦੱਸ ਦਿੱਤਾ ਸਾਧ ਸੰਗਤ ਜੀ ਵੀ ਤੱਤੀ ਲੋਹ ਤੇ ਬੈਠ ਕੇ ਵੀ ਸਭ ਕੋ ਮੀਤ ਹਨ ਅਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਨ। ਤੱਤੀ ਲੋਹ ਤੇ ਬੈਠ ਕੇ ਵੀ ਸਾਧ ਸੰਗਤ ਜੀ ਮਹਾਰਾਜ ਜੀ ਨੇ ਕੋਈ ਕ੍ਰੋਧ ਦਾ ਬਚਨ ਨਹੀਂ ਆਪਣੇ ਮੁੱਖ ਤੋਂ ਕੱਢਿਆ। ਇਹ ਵੀ ਉਹਨਾਂ ਦੇ ਜੀਵਨ ਦਾ ਇੱਕ ਸਿਧਾਂਤ ਸੀ ਭਾਈ। ਜੇ ਧਰਮ ਵਾਸਤੇ ਕੁਰਬਾਨੀ ਕਰਨੀ ਪੈਂਦੀ, ਗੁਰਬਾਣੀ ਨੂੰ ਨਿਰੋਲ ਰੱਖਣਾ, ਤੇ ਪੰਜਵੇਂ ਪਾਤਸ਼ਾਹ ਜੀ ਨੇ ਰੱਖਿਆ ਹੱਸ ਕੇ, ਫਿਰ ਉਹ ਵੀ ਐਨ ਜਰ ਕੇ ਮਹਾਰਾਜ ਨੇ। ਪਰ ਵਿਸ਼ੇਸ਼ ਰੂਪ ਵਿੱਚ ਆਪਾਂ ਦੇਖਾਂਗੇ ਮਹਾਰਾਜ ਜੀ ਦਾ ਸਾਧ ਸੰਗਤ ਜੀ ਸਿਧਾਂਤ। ਇੱਕ ਤਾਂ ਹਰਿਮੰਦਰ ਸਾਹਿਬ ਦੀ ਰਚਨਾ, ਹਰਿਮੰਦਰ ਸਾਹਿਬ ਦੀ ਰਚਨਾ, ਹਰਿਮੰਦਰ ਸਾਹਿਬ ਜਾ ਕੇ ਹੀ ਦੇਖੀਏ ਤੇ ਸਾਧ ਸੰਗਤ ਜੀ ਹੈਰਾਨ ਰਹਿ ਜਾਂਦੀ ਬੁੱਧੀ ਕਿਵੇਂ, ਕਿਉਂਕਿ ਉਹ ਸਾਰਾ ਹਰਿਮੰਦਰ ਸਾਹਿਬ ਦਾ ਨਕਸ਼ਾ ਪੰਜਵੇਂ ਪਾਤਸ਼ਾਹ ਜੀ ਨੇ ਆਪ ਸਾਧ ਸੰਗਤ ਜੀ ਬਣਾਇਆ। ਉਹ ਮਹਾਰਾਜ ਜੀ ਨੇ ਕਹਿ ਕਹਿ ਕੇ ਕਾਰੀਗਰਾਂ ਨੂੰ, ਜੇ ਹਰਿਮੰਦਰ ਸਾਹਿਬ ਜਿਸ ਪੁਲ ਉੱਪਰ ਦੀ ਲੰਘ ਕੇ ਆਪਾਂ ਜਾਂਦੇ ਸਾਧ ਸੰਗਤ ਜੀ, ਉਹਦੇ ਥੱਲੇ ਜਿਹੜੀ ਬਣਤਰ ਬਣੀ ਆ ਉਹਦਾ ਵੀ ਕੋਈ ਅਰਥ ਹੈ। ਉਹਨਾਂ ਸਾਧ ਸੰਗਤ ਜੀ ਜਿਹੜੇ ਉਹ ਦਰ ਨੇ, ਉਹਨਾਂ ਦਰਾਂ ਦੀ ਵੀ ਇੱਕ ਗਿਣਤੀ ਹੈ। ਹਰਿਮੰਦਰ ਸਾਹਿਬ ਦੀ ਸਥਾਪਨਾ ਕਰਕੇ ਪਿੱਛੇ ਹਰ ਕੀ ਪੌੜੀ ਬਣਾਉਣੀ, ਫਿਰ ਉਹਦੇ ਚਾਰ ਦਰਵਾਜ਼ੇ, ਫਿਰ ਦਰਸ਼ਨੀ ਡਿਓੜੀ, ਦਰਸ਼ਨੀ ਡਿਓੜੀ ਤੋਂ ਪੁਲ ਦਾ ਜਿਹੜਾ ਰਸਤਾ ਕਿੰਨੇ ਕਦਮ ਨੇ, ਉਹਦੀ ਵੀ ਕੋਈ ਸਾਧ ਸੰਗਤ ਜੀ ਗਿਣਤੀ ਹੈ। ਚਾਰ ਦਰਵਾਜ਼ੇ ਰੱਖਣ ਦਾ ਅਰਥ ਹੀ ਮਹਾਰਾਜ ਸਾਹਿਬ ਜੀ ਦਾ ਇਹ ਸੀ ਵੀ ਅਸੀਂ ਸਾਰੀ ਸ੍ਰਿਸ਼ਟੀ ਨੂੰ ਗਲ ਨਾਲ ਆਉਂਦੇ ਭਾਈ, ਕੋਈ ਵੀ ਇੱਥੇ ਆ ਕੇ ਨਮਸਕਾਰ ਕਰ ਸਕਦਾ, ਕਿਉਂਕਿ ਹਰੀ ਦਾ ਦੁਆਰਾ ਹੈ, ਇਹ ਕਿਸੇ ਇੱਕ ਵਾਸਤੇ ਨਹੀਂ, ਇਹ ਤਾਂ ਚਾਰਾਂ ਫਿਰਕਿਆਂ ਲਈ ਖੁੱਲ੍ਹਾ, ਸਾਰੇ ਆ ਕੇ ਇੱਥੋਂ ਮਨ ਦੀ ਸ਼ਾਂਤੀ ਲੱਭ ਸਕਦੇ ਆ। ਜੇ ਸਾਰੇ ਇਹ ਤਾਂ ਪੰਜਵੇਂ ਪਾਤਸ਼ਾਹ ਜੀ ਸਨ ਨਾ, ਜਿਨ੍ਹਾਂ ਨੇ ਸਾਰਿਆਂ ਨੂੰ ਹੀ ਸਾਧ ਸੰਗਤ ਜੀ ਆਵਾਜ਼ ਵੀ ਮਾਰੀ ਤੇ ਗਲਣਾ ਵੀ ਲਾਇਆ, ਸੁੱਖ ਸਾਰਿਆਂ ਵਾਸਤੇ। ਚਾਰ ਦਰਵਾਜ਼ੇ ਰੱਖਣ ਦਾ ਮਤਲਬ ਹੀ ਸਾਧ ਸੰਗਤ ਜੀ ਵਿਦਵਾਨ ਇਹ ਦੱਸਦੇ ਆ ਭਾਈ, ਗੁਰੂ ਸਾਹਿਬ ਜੀ ਨੇ ਚਾਰਾਂ ਵਰਣਾਂ ਨੂੰ, ਚਾਰਾਂ ਆਸ਼ਰਮਾਂ ਨੂੰ ਆਖਿਆ ਭਾਈ ਇਹ ਸਾਰਿਆਂ ਦਾ ਸਾਂਝਾ, ਤੇ ਸਾਰੇ ਇੱਥੇ ਆ ਕੇ ਆਪਣੇ ਮਨ ਦਾ ਆਨੰਦ ਪ੍ਰਾਪਤ ਕਰ ਸਕਦੇ ਹਨ। ਇੱਕ ਉਹ ਸੀ ਸਿਧਾਂਤ। ਫਿਰ ਦੂਸਰੀ ਜਿਹੜੀ ਬਹੁਤ ਵੱਡੀ ਕਿਰਪਾ ਕੀਤੀ, ਉਹ ਕੀਤੀ ਗੁਰੂ ਕੀ ਬਾਣੀ ਵਾਲੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੀ ਤਿਆਰੀ ਕਰਨੀ, ਸੰਪਾਦਨਾ ਕਰਨੀ, ਇੱਕ ਬੀੜ ਸਾਰੀ ਬਾਣੀ ਨੂੰ ਇਕੱਤਰ ਕਰਕੇ ਉਹਦੀ ਬੰਨਣੀ, ਇਹ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਬਹੁਤ ਵੱਡਾ ਪਰਉਪਕਾਰ ਜਿਹੜਾ ਸਾਡੇ ਉੱਪਰ, ਉਹ ਦੂਸਰਾ ਇਹ ਸੀ। ਫਿਰ ਜਦੋਂ ਹਰਿਮੰਦਰ ਸਾਹਿਬ ਵੀ ਤਿਆਰ ਹੋ ਗਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਵੀ ਤਿਆਰ ਹੋ ਗਿਆ, ਫਿਰ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਹੋਰ ਬਹੁਤ ਵੱਡੀ ਕਿਰਪਾ ਕੀਤੀ। ਉਹਨਾਂ ਦਿਨਾਂ ਵਿੱਚ ਜਦੋਂ ਹਰਿਮੰਦਰ ਸਾਹਿਬ ਮਹਾਰਾਜ ਨੇ ਬਣਾਇਆ, ਉਦੋਂ ਸਾਧ ਸੰਗਤ ਜੀ ਪ੍ਰਚਲਿਤ ਰੀਤੀ ਸੀ ਵੀ ਮੰਦਰ ਭਾਵੇਂ ਕਿਸੇ ਦੇਵੀ ਦੇਵਤੇ ਦਾ ਹੋਵੇ, ਕਿਸੇ ਅਵਤਾਰ ਦਾ ਹੋਵੇ, ਕਿਸੇ ਪੀਰ ਪੈਗੰਬਰ ਦਾ ਹੋਵੇ, ਮੰਦਰਾਂ ਵਿੱਚ ਮੂਰਤੀ ਦਾ ਸਥਾਪਨ ਕੀਤਾ ਜਾਂਦਾ ਸੀ, ਵਿਸ਼ੇਸ਼ ਕਰਕੇ ਸਨਾਤਨ ਮਤ 'ਚ ਅੱਜ ਵੀ ਕੀਤਾ ਜਾਂਦਾ। ਜਦੋਂ ਮੰਦਰ ਤਿਆਰ ਹੋ ਗਿਆ, ਫਿਰ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹ ਵਿਚਾਰ ਕੀਤੀ ਵੀ ਇਸ ਮੰਦਰ ਵਿੱਚ ਹੁਣ ਸਥਾਪਨ ਕੀ ਕਰਨਾ, ਕਿਉਂਕਿ ਇਹ ਤਾਂ ਹਰੀ ਦਾ ਮੰਦਰ ਸੀ। ਭਾਵੇਂ ਜਦੋਂ ਮਹਾਰਾਜ ਨੇ ਤਿਆਰ ਕੀਤਾ, ਕੁਝ ਲੋਕਾਂ ਨੇ ਸੋਚਿਆ ਸੀ ਸ਼ਾਇਦ ਆਪਣੇ ਰਹਿਣ ਲਈ ਮਹਾਰਾਜ ਜੀ ਬਣਾ ਰਹੇ, ਇੰਨਾ ਸੋਹਣਾ ਆਪਣੇ ਨਿਵਾਸ ਵਾਸਤੇ ਆਖਿਆ ਵੀ ਸੀ ਕੁਝ ਪੰਡਤਾਂ ਨੇ ਆਣ ਕੇ, ਮਹਾਰਾਜ ਤੁਸੀਂ ਇੰਨਾ ਸੋਹਣਾ ਮੰਦਰ ਤਿਆਰ ਕਰ ਲਿਆ ਤੇ ਸਾਨੂੰ ਚੇਤੇ ਹੀ ਨਹੀਂ ਕੀਤਾ, ਸਾਡਾ ਥਾਲਾ ਨਹੀਂ ਕੱਢਿਆ ਜੀ। ਤੇ ਮਹਾਰਾਜ ਨੇ ਆਖਿਆ ਭਾਈ ਤੁਹਾਡਾ ਥਾਲਾ ਦੱਸੋ ਕਿਹੜੀ ਗੱਲੋਂ ਕੱਢੀਏ, ਕਿਸ ਕਾਰਨ ਕਰਕੇ? ਤੇ ਉਹਨਾਂ ਆਖਿਆ ਜੀ ਅਸੀਂ ਪੁਰੋਹਿਤ ਹਾਂ, ਤੇ ਕੋਈ ਵੀ ਨਵਾਂ ਮੰਦਰ ਤਿਆਰ ਕੀਤਾ ਜਾਵੇ ਤੇ ਪੁਰੋਹਿਤ ਦਾ ਥਾਲਾ ਕੱਢਿਆ ਜਾਂਦਾ। ਮਹਾਰਾਜ ਨੇ ਆਖਿਆ ਅਸੀਂ ਵੀ ਹਾਂ, ਮੰਦਰ ਤਿਆਰ ਕੀਤਾ, ਪੁਰੋਹਿਤ ਵੀ ਸਾਡਾ ਆਵੇਗਾ ਤੇ ਥਾਲਾ ਕੱਢਾਂਗੇ। ਤੇ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਪੁਰੋਹਿਤ ਕਿਹੜਾ? ਮਹਾਰਾਜ ਅਸੀਂ ਹਾਂ ਪੁਰੋਹਿਤ ਸਾਰੇ। ਮਹਾਰਾਜ ਨੇ ਆਖਿਆ ਨਹੀਂ, ਸਾਡਾ ਪੁਰੋਹਿਤ ਹੈਗਾ ਭਾਈ ਬੰਨੋ। ਸਤਿਗੁਰਾਂ ਨੇ ਆਖਿਆ ਜਦੋਂ ਉਹ ਆਵੇਗਾ ਫਿਰ ਉਹਦਾ ਥਾਲਾ ਵੀ ਕੱਢਾਂਗੇ। ਸਾਡਾ ਪੁਰੋਹਿਤ ਭਾਈ ਬੰਨੋ ਸਭ ਸੰਗਤਾਂ ਸਤ ਕਰ ਮੰਨੋ। ਮਹਾਰਾਜ ਨੇ ਵਚਨ ਕੀਤਾ, ਉਹਨਾਂ ਕਿਹਾ ਗੁਰੂ ਘਰ ਦਾ ਪੁਰੋਹਿਤ ਤੇ ਭਾਈ ਬੰਨੋ ਆ, ਸਭ ਸੰਗਤਾਂ ਸਤ ਕਰਕੇ ਇਸ ਗੱਲ ਨੂੰ ਮੰਨ ਲੈਣ। ਫਿਰ ਮਹਾਰਾਜ ਨੇ ਵਿਚਾਰ ਕੀਤੀ ਵੀ ਕੀ ਸਥਾਪਨ ਕੀਤਾ ਜਾਏ, ਕਿਉਂਕਿ ਇਹ ਤੇ ਹਰੀ ਦਾ ਮੰਦਰ ਹੈ ਤੇ ਮੰਦਰਾਂ ਵਿੱਚ ਉਦੋਂ ਇਹ ਮਰਿਆਦਾ ਸੀ ਵੀ ਮੂਰਤੀਆਂ ਦਾ ਸਥਾਪਨ ਕੀਤਾ ਜਾਂਦਾ ਸੀ, ਮੂਰਤੀਆਂ ਟਿਕਾਈਆਂ ਜਾਂਦੀਆਂ ਸਨ, ਫਿਰ ਉਹਨਾਂ ਦੀ ਪੂਜਾ ਹੁੰਦੀ ਸੀ ਹਰੇਕ ਮੰਦਰ ਵਿੱਚ ਹੀ। ਇੱਥੋਂ ਤੱਕ ਵੀ ਜਿਹੜੇ ਪਸ਼ੂਆਂ ਦੀ ਯਾਦ 'ਚ ਉਹਨਾਂ ਦੇ ਨਾਂ ਤੇ ਮੰਦਰ ਬਣੇ, ਪਸ਼ੂਪਤੀ ਆਦਿਕ, ਉਹਨਾਂ 'ਚ ਵੀ ਪਸ਼ੂਆਂ ਦੀਆਂ ਮੂਰਤੀਆਂ। ਫਿਰ ਕਈਆਂ ਮੰਦਰਾਂ ਦੇ ਬਾਹਰ ਸਾਧ ਸੰਗਤ ਜੀ ਗਊ ਦੀ ਮੂਰਤੀ, ਅੰਦਰ ਹੋਰ ਮੂਰਤੀ ਤੇ ਬਾਹਰ ਹੋਰ ਮੂਰਤੀ, ਕਿਸੇ ਮੰਦਰ ਦੇ ਅੰਦਰ ਹੋਰ ਮੂਰਤੀ, ਬਾਹਰ ਸ਼ੇਰ ਦੀ ਮੂਰਤੀ। ਮਹਾਰਾਜ ਸਾਹਿਬ ਜੀ ਨੇ ਵਿਚਾਰ ਕੀਤੀ ਵੀ ਹੁਣ ਹਰੀ ਮੰਦਰ ਵਿੱਚ ਕੀ ਸਥਾਪਨ ਕੀਤਾ ਜਾਏ, ਮੂਰਤੀ ਬਣਾਉਣੀ ਚਾਹੁੰਦੇ ਤਾਂ ਸਾਧ ਸੰਗਤ ਜੀ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਣਾ ਸਕਦੇ ਸਨ, ਮੂਰਤ ਸਥਾਪਨ ਕਰਨੀ ਹੁੰਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਵੀ ਬਣ ਸਕਦੀ ਸੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਵੀ ਸਾਧ ਸੰਗਤ ਜੀ ਬੁੱਤ ਬਣਾਇਆ ਜਾ ਸਕਦਾ ਸੀ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਤਾਂ ਤੱਕਿਆ ਹੀ ਆ, ਜੇ ਨਹੀਂ ਤਾਂ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਤੋਂ ਉਹਨਾਂ ਤੇ ਕਿਰਪਾ ਹੋਈ ਉਹਨਾਂ ਦੀ ਥਾਂ ਤੇ ਬੈਠੇ ਸਨ। ਗੁਰੂ ਰਾਮਦਾਸ ਸਾਹਿਬ ਜੀ ਦਾ ਤਾਂ ਫਿਰ ਸਰੂਪ ਉੱਥੇ ਬੁੱਤ ਬਣਾ ਕੇ ਟਿਕਾਇਆ ਹੀ ਜਾ ਸਕਦਾ ਸੀ, ਭਾਈ ਲਓ ਮੰਦਿਰ ਵੀ ਬਣ ਗਿਆ ਤੇ ਬੁੱਤ ਵੀ ਸਥਾਪਨ ਕਰਤਾ, ਹੁਣ ਇਹਦੀ ਪੂਜਾ ਕਰੋ, ਪਰ ਇਉਂ ਨਹੀਂ ਕੀਤਾ ਮਹਾਰਾਜ ਨੇ। ਇੱਥੋਂ ਤੱਕ ਵੀ ਉਹਨਾਂ ਨੇ ਤਾਂ ਆਪਣੀ ਮੂਰਤੀ ਵੀ ਨਾ ਬਣਾਈ, ਉਹਨਾਂ ਆਖਿਆ ਜੇ ਇਹ ਹਰੀ ਦਾ ਮੰਦਿਰ ਹੈ ਤੇ ਇੱਥੇ ਹਰੀ ਦੇ ਬਚਨਾਂ ਦਾ ਹੀ ਪ੍ਰਕਾਸ਼ ਹੋਵੇਗਾ। ਜੇ ਸਤਿਗੁਰੂ ਜੀ ਨੇ ਕਿਰਪਾ ਕਰਤੀ, ਕਿਉਂਕਿ ਸਰਬਸਾਂਝੀ ਵਾਲਤਾ ਦਾ ਮਹਾਰਾਜ ਨੇ ਸਾਧ ਸੰਗਤ ਜੀ ਪੈਗਾਮ ਦੇਣਾ ਸੀ, ਉਹਨਾਂ ਦਾ ਜਿਹੜਾ ਸੰਦੇਸ਼ਾ ਉਹਨਾਂ ਦਾ ਸੁਨੇਹਾ ਉਹ ਸਾਰਿਆਂ ਲਈ ਸਾਂਝਾ। ਜੇ ਹਰੀ ਮੰਦਰ ਦੇ ਚਾਰ ਦਰਵਾਜ਼ੇ ਰੱਖੇ ਵੀ ਇਹ ਸਾਰਿਆਂ ਲਈ ਸਾਂਝਾ, ਫਿਰ ਉਹਦੇ ਵਿੱਚ ਗੁਰਬਾਣੀ ਸਾਧ ਸੰਗਤ ਜੀ ਪ੍ਰਕਾਸ਼ ਕੀਤੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਕੇ ਉਹ ਵੀ ਸਾਰਿਆਂ ਦਾ ਸਾਂਝਾ। ਕਿਸੇ ਦਾ ਨਾ ਹੀ ਸਾਧ ਸੰਗਤ ਜੀ ਸਿੱਖਾਂ ਦਾ ਇਸ਼ਟ ਜਾਣ ਕੇ ਮੱਥਾ ਟੇਕਣ ਨੂੰ ਚਿੱਤ ਕਰੇ, ਤੇ ਹਿੰਦੂ ਵੀਰ ਇਸ ਕਰਕੇ ਟੇਕ ਸਕਦੇ, ਉਹਦੇ ਚ ਪੰਡਿਤ ਤਰਲੋਚਨ ਜੀ ਵੀ ਬੈਠੇ ਹੀ ਨੇ, ਉਹਨਾਂ ਦੀ ਬਾਣੀ ਆ, ਉਹਨਾਂ ਨੂੰ ਕੋਈ ਸੰਗ ਨਹੀਂ ਮੱਥਾ ਟੇਕਣ ਲੱਗਿਆ। ਮੁਸਲਮਾਨ ਵੀਰ ਇਸ ਕਰਕੇ ਮੱਥਾ ਟੇਕ ਸਕਦਾ, ਉਹਦੇ ਵਿੱਚ ਬਾਬਾ ਫਰੀਦ ਜੀ ਬੈਠੇ ਆ, ਉਹਨਾਂ ਦੀ ਬਾਣੀ, ਕੋਈ ਸੰਗ ਨਹੀਂ ਮੱਥਾ ਟੇਕਣ ਲਈ। ਉਹਨਾਂ ਨੇ ਤਾਂ ਸਾਧ ਸੰਗਤ ਜੀ ਭਾਵੇਂ ਕਾਂਸ਼ੀ ਤੋਂ ਉਹਨਾਂ ਨੂੰ ਕਬੀਰ ਜੀ ਨੂੰ ਵਿੱਚ ਰਲਾਉਣਾ ਪਿਆ, ਉਹਨਾਂ ਰਲਾ ਲਿਆ, ਭਾਵੇਂ ਮਹਾਰਾਸ਼ਟਰ ਤੋਂ ਨਾਮਦੇਵ ਜੀ ਨੂੰ ਲਿਆਉਣਾ ਪਿਆ, ਉਹਨਾਂ ਲੈ ਆਂਦਾ, ਭਾਵੇਂ ਪਾਕਪਟਨ ਤੋਂ ਬਾਬਾ ਫਰੀਦ ਜੀ ਨੂੰ ਆਵਾਜ਼ ਮਾਰਨੀ ਪਈ, ਮਾਰਲੀ ਪੰਜਵੇਂ ਪਾਤਸ਼ਾਹ ਜੀ ਨੇ, ਲੈਣ ਦੀ ਸਾਰਿਆਂ ਦੀ ਬਾਣੀ ਸਰੂਪ ਦੇ ਵਿੱਚ ਹੀ। ਏਡੀ ਵੱਡੀ ਕਿਰਪਾ ਉਹਨਾਂ ਨੇ ਸਾਧ ਸੰਗਤ ਜੀ ਕੀਤੀ। ਉਹਨਾਂ ਦਾ ਸਿਧਾਂਤ ਸੀ ਸਾਰੀ ਸ੍ਰਿਸ਼ਟੀ ਲਈ ਸਾਂਝਾ ਜਿਹੜਾ ਆਨੰਦ ਤੇ ਸੁੱਖ ਦਾ ਸਿਧਾਂਤ, ਉਹ ਪੰਜਵੇਂ ਪਾਤਸ਼ਾਹ ਜੀ ਨੇ ਦਿੱਤਾ, ਹਰਿਮੰਦਰ ਸਾਹਿਬ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿੱਚ ਸਥਾਪਨ ਕਰਕੇ। ਜਦੋਂ ਆਪਾਂ ਕਹਿੰਦੇ ਹਾਂ ਅਰਜਨ ਗੁਰ, ਸੋ ਅਰਜਨ ਹਰਗੋਬਿੰਦ, ਫਿਰ ਚੇਤਾ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਜ, ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਬਾਅਦ ਕਿਹਨੂੰ ਸਿਮਰੋ? ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਸਿਧਾਂਤ ਹੈ, ਕਈ ਵਾਰ ਲੋਕ ਸੋਚਦੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਵਾਲੇ ਸਿਧਾਂਤ ਤੋਂ ਮਹਾਰਾਜ ਛੇਵੇਂ ਪਾਤਸ਼ਾਹ ਪਾਸੇ ਚਲੇ ਗਏ ਜੀ, ਜੰਗਾਂ ਯੁੱਧਾਂ ਦਾ, ਸ਼ਾਸਤਰਾਂ ਦਾ, ਘੋੜ ਸਵਾਰੀ, ਨੇਜੇਬਾਜ਼ੀ, ਇਹ ਤਾਂ ਕੰਮ ਹੀ ਨਹੀਂ ਸੀ ਮਹਾਰਾਜ ਦਾ। ਪਰ ਜਿਹਨਾਂ ਨੂੰ ਪਤਾ ਸੀ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਇਸੇ ਤਰ੍ਹਾਂ ਭਾਈ ਲੰਗਾਹ ਜੀ, ਭਾਈ ਪ੍ਰਾਣਾ ਜੀ, ਭਾਈ ਵਿਧੀ ਚੰਦ ਵਰਗੇ, ਉਹਨਾਂ ਕੋਈ ਕਿੰਤੂ ਨਹੀਂ ਕੀਤਾ ਮਹਾਰਾਜ ਤੇ ਕਿ ਮਹਾਰਾਜ ਤੁਸੀਂ ਇਹ ਕੀ ਸ਼ਿਕਾਰ ਖੇਡਣੇ, ਕੁੱਤੇ ਰੱਖਣੇ, ਬਾਜ ਰੱਖਣੇ, ਘੋੜ ਸਵਾਰੀਆਂ, ਫਿਰ ਸ਼ਾਸਤਰ, ਫਿਰ ਜੰਗ, ਏਦਾਂ ਤਾਂ ਹੋਇਆ ਹੀ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਜੀ ਤੱਕ। ਪਰ ਜਿਹਨਾਂ ਨੂੰ ਪਤਾ ਸੀ ਜੋਤ ਉਹੀ ਆ ਤੇ ਕੌਤਕ ਹੀ ਇਹਨਾਂ ਨੇ ਕਰਨਾ, ਇਹ ਆਏ ਭਲੇ ਵਾਸਤੇ ਤੇ ਭਲਾ ਜਿਵੇਂ ਹੋਇਆ ਉਵੇਂ ਹੀ ਕਰਨਾ, ਤੇ ਫਿਰ ਉਹ ਚੁੱਪ ਸਨ। ਕੁਝ ਲੋਕਾਂ ਕਿੰਤੂ ਕੀਤਾ ਵੀ ਸੀ ਤੇ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਫਿਰ ਜਵਾਬ ਦਿੱਤਾ ਸੀ। ਉਹਨਾਂ ਆਖਿਆ ਸੀ ਮਹਾਰਾਜ ਨੇ ਸ਼ਾਸਤਰ ਫੜੇ ਭਾਈ, ਇਹ ਭਲੇ ਵਾਸਤੇ ਹੀ ਆ। ਲੋਕਾਂ ਆਖਿਆ ਇਹਦੇ ਚ ਕੀ ਭਲਾ? ਭਾਈ ਗੁਰਦਾਸ ਜੀ ਨੇ ਆਖਿਆ ਜਿਉਂ ਕਰ ਖੂਹੋਂ ਨਿਕਲਿਆ ਗਲ ਬੱਧੈ ਪਾਣੀ, ਜਿਉਂ ਮਨ ਕਾਲੇ ਸੱਪ ਜਿਉਂ ਹੱਸ ਦੇ ਨਾ ਜਾਣੀ। ਉਹਨਾਂ ਆਖਿਆ ਜਿਵੇਂ ਖੂਹ ਚੋਂ ਪਾਣੀ ਕੱਢਣਾ ਹੋਵੇ ਤੇ ਟਿੰਡ ਦੇ ਗਲਮੇ ਨੂੰ ਰੱਸਾ ਪਾਉਣਾ ਪੈਂਦਾ, ਭਾਵ ਉਹਦੇ ਗਲੇ ਨੂੰ ਫਾਹ ਪਾਏ ਤੋਂ ਬਿਨਾਂ ਪਾਣੀ ਖੂਹ ਚੋਂ ਨਿਕਲ ਨਹੀਂ ਸਕਦਾ। ਡੋਲ ਦੇ ਗਲੇ ਨੂੰ ਰੱਸੇ ਦੀ ਗੰਢ ਦਿੱਤੇ ਤੋਂ ਬਿਨਾਂ ਪਾਣੀ ਨਹੀਂ ਨਿਕਲ ਸਕਦਾ। ਜੇ ਖੂਹ ਤੋਂ ਪਾਣੀ ਕੱਢਣਾ ਤਾਂ ਫਿਰ ਤਾਂ ਉਹ ਗੰਢ ਪੀਚਣੀ ਪੈਣੀ। ਜੇ ਕਾਲੇ ਸੱਪ ਦੇ ਸਿਰ ਤੇ ਮਣੀ ਹੈ ਤੇ ਕਹਿੰਦੇ ਮਣੀ ਪ੍ਰਾਪਤ ਕਰਨੀ ਤਾਂ ਸੱਪ ਨੇ ਹੱਸ ਕੇ ਤਾਂ ਨਹੀਂ ਦੇਣੀ, ਉਹ ਤਾਂ ਮਾਰਨਾ ਹੀ ਪਵੇਗਾ। ਫਿਰ ਸੱਪ ਦੇ ਜੇ ਮਣੀ ਲੈਣੀ ਸੱਪ ਤੋਂ ਤਾਂ ਸੱਪ ਮਾਰਨਾ ਪੈਣਾ, ਜੇ ਖੂਹ ਚੋਂ ਪਾਣੀ ਕੱਢਣਾ ਤੇ ਬਾਲਟੀ ਦੇ ਗਲ ਨੂੰ ਫਾਹਾ ਦੇਣਾ ਹੀ ਪੈਣਾ। ਫਿਰ ਕਹਿੰਦੇ ਮਨਮੁਖ ਲੋਹਾ ਸਾਧਿਆ ਵਗਦੀ ਵਾਦਾਣੀ, ਮਨਮੁਖ ਵਾਸਤੇ ਤੇ ਲੋਹੇ ਵਾਸਤੇ ਵਦਾਨ ਸਾਧ ਸੰਗਤ ਜੀ ਹੱਥ ਚ ਫੜਨਾ ਪੈਂਦਾ। ਵਦਾਨ ਕਹਿੰਦੇ ਹੈਮਰ ਨੂੰ, ਹਥੌੜਾ, ਜਿਵੇਂ ਲੋਹੇ ਦਾ ਕੋਈ ਆਪਾਂ ਔਜ਼ਾਰ ਤਿਆਰ ਕਰਨਾ, ਕੋਈ ਸ਼ਾਸਤਰ ਬਣਾਉਣਾ, ਕੋਈ ਚੀਜ਼ ਲੋਹੇ ਦੀ, ਉਹਨੂੰ ਗਰਮ ਕਰਕੇ ਉਹਦੇ ਤੇ ਚੋਟਾਂ ਮਾਰਨੀਆਂ ਪੈਂਦੀਆਂ, ਉਹ ਤੇ ਵਦਾਨ ਹਥੌੜੇ ਨਾਲ ਸੱਟਾਂ ਮਾਰਾਂਗੇ ਤਾਂ ਆਪਣੀ ਮਰਜ਼ੀ ਦੀ ਸ਼ਕਲ ਦੇ ਸਕਦੇ, ਤਾਂ ਉਹਨੂੰ ਢਾਲ ਕੇ ਸਾਧ ਸੰਗਤ ਜੀ ਫਿਰ ਉਹ ਤੋਂ ਕੋਈ ਕੰਮ ਲੈ ਸਕਦੇ। ਇਸੇ ਤਰ੍ਹਾਂ ਕਹਿੰਦੇ ਜਿਵੇਂ ਲੋਹੇ ਦਾ ਇਹ ਇਲਾਜ ਵਦਾਨ ਹੈ ਤੇ ਮਨਮੁਖ ਦਾ ਇਲਾਜ ਸ਼ਾਸਤਰ ਹੈ। ਮਨਮੁਖ ਲੋਹਾ ਸਾਧੀ ਹੈ, ਵਗਦੀ ਵਦਾਣੀ, ਕਹਿੰਦੇ ਬਸ ਉਹਦੇ ਤੇ ਤਾਂ ਫਿਰ ਵਦਾਨ ਵਗਣਗੇ ਤਾਂ ਹੀ ਲੋਹਾ ਤੇ ਮਨਮੁਖ ਸਾਧਿਆ ਜਾਵੇਗਾ, ਤੇ ਮਨਮੁੱਖਾਂ ਨੂੰ ਸਾਧਣ ਲਈ ਸ਼ਾਸਤਰ ਫੜੇ ਆ। ਕਿਉਂਕਿ ਪੰਜਵੇਂ ਪਾਤਸ਼ਾਹ ਜੀ ਨੂੰ ਇੰਨੀ ਸ਼ਾਂਤ ਮੂਰਤ ਰੱਬ ਦਾ ਸਰੂਪ ਜਿਹਨਾਂ ਨੂੰ ਤੱਤੀ ਲੋਹ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ, ਉਸ ਕਿਤੇ ਸ਼ਾਂਤੀ ਨੂੰ ਕਮਜ਼ੋਰੀ ਨਾ ਸਮਝ ਲਿਆ ਜਾਵੇ ਗੁਰੂ ਘਰ ਦੀ, ਇਸ ਲਈ ਛੇਵੇਂ ਪਾਤਸ਼ਾਹ ਜੀ ਨੇ ਫਿਰ ਸ਼ਾਸਤਰ ਫੜੇ ਭਾਈ, ਕਿਤੇ ਸਾਡੀ ਇਸ ਸ਼ਾਂਤੀ ਨੂੰ ਸਾਡੀ ਕਮਜ਼ੋਰੀ ਨਾ ਮੰਨ ਲੈਣ ਦੁਸ਼ਮਣ। ਜ਼ਾਲਮ ਲੋਕ ਜਿਹੜੇ ਜ਼ੁਲਮ ਕਰਨ ਨੂੰ ਹਟਦੇ ਨਹੀਂ, ਇਹਨਾਂ ਸੋਚਣ ਵੀ ਤੱਤੀ ਲੋ ਤੇ ਬਿਠਾਲ ਵੀ ਦਿਓ ਤੇ ਭਾਈ ਇਹ ਤੇ ਇੰਨੇ ਕਮਜ਼ੋਰ ਹੈ ਕੁਛ ਬੋਲ ਹੀ ਨਹੀਂ ਸਕਦੇ। ਛੇਵੇਂ ਪਾਤਸ਼ਾਹ ਜੀ ਨੇ ਸ਼ਾਸਤਰ ਫੜ ਕੇ ਆਖਿਆ ਨਹੀਂ, ਅਸੀਂ ਕਮਜ਼ੋਰ ਨਹੀਂ, ਅਸੀਂ ਸੂਰਮੇ ਆ, ਪਰ ਉੱਥੇ ਸਬਰ ਦੀ ਹੱਦ ਕਰਕੇ ਵਿਖਾਲ ਦਿੱਤੀ। ਫਿਰ ਮਹਾਰਾਜ ਸਾਹਿਬ ਜੀ ਨੇ ਜ਼ਬਰ ਦਾ ਮੁਕਾਬਲਾ ਸ਼ਾਸਤਰਾਂ ਨਾਲ ਕੀਤਾ, ਚਾਰ ਜੰਗ ਕੀਤੇ, ਚਾਰੇ ਜਿੱਤੇ, ਅਖੀਰ ਪੈਂਦੇ ਖਾਂ ਵਰਗੇ ਦੁਸ਼ਮਣੀ ਕਰਨ ਵਾਲੇ ਨੂੰ ਵੀ ਮਹਾਰਾਜ ਜੀ ਨੇ ਢਾਲ ਦੀ ਛਾਂ ਕਰਕੇ ਜਣਾ ਦਿੱਤਾ ਸੀ ਕਿ ਅਸੂਲ ਸਾਡਾ ਪੰਜਵੇਂ ਪਾਤਸ਼ਾਹ ਜੀ ਵਾਲਾ ਹੀ ਆ, ਸਰਬਸਾਂਝੀ ਵਾਲਤਾ ਦਾ ਜੀ। ਜੇ ਉਹਨਾਂ ਨੇ ਸਾਰਿਆਂ ਨੂੰ ਗੱਲ ਨਾ ਲਾਇਆ, ਸਾਰਿਆਂ ਨੂੰ ਪਿਆਰ ਦਾ ਸੰਦੇਸ਼ਾ ਦਿੱਤਾ, ਤੇ ਅਸੀਂ ਵੀ ਦੁਸ਼ਮਣੀ ਕਿਸੇ ਨਾਲ ਮਨ ਕਰਕੇ ਨਹੀਂ ਕਰਦੇ। ਅਸੀਂ ਤੇ ਜ਼ੁਲਮ ਖਤਮ ਕਰਨ ਲਈ ਇਹ ਸ਼ਸਤਰ ਫੜੇ ਆ। ਜੇ ਮਨ ਚ ਈਰਖਾ ਹੁੰਦੀ ਤੇ ਪੈਂਦੇ ਖਾਂ ਜਿਹੜਾ ਆਇਆ ਹੀ ਮਹਾਰਾਜ ਨੂੰ ਮਾਰਨ ਵਾਸਤੇ ਸੀ, ਜਿਹਨੇ ਆਣ ਕੇ ਲਲਕਾਰਿਆ ਸੀ ਮਹਾਰਾਜ ਤੁਸੀਂ ਤੇ ਮੈਂ ਦੋਵੇਂ ਵੇਖ ਲਈਏ, ਜਾਂ ਤੁਸੀਂ ਹੈ ਨੀ ਜਾਂ ਮੈਂ ਹੈ ਨੀ, ਬਾਕੀ ਕਾਹਨੂੰ ਮਰਵਾਉਣੇ। ਤੇ ਸਤਿਗੁਰੂ ਆਖਿਆ ਸੀ ਠੀਕ ਆ, ਪੈਂਦੇ ਖਾਂ ਮਹਾਰਾਜ ਨੂੰ ਮਾਰਨ ਲਈ ਲਲਕਾਰ ਕੇ ਮੈਦਾਨ ਚ ਆਇਆ, ਪਰ ਜਦੋਂ ਮਹਾਰਾਜ ਦਾ ਵਾਰ ਖਾ ਕੇ ਡਿੱਗ ਪਿਆ, ਸਤਿਗੁਰਾਂ ਨੇ ਛਾਂ ਕਰਕੇ ਢਾਲ ਦੀ, ਆਖਿਆ ਸੀ ਹੁਣ ਕਲਮਾ ਪੜ ਲਾ ਕਿਉਂਕਿ ਤੂੰ ਚੱਲਿਆ। ਇਹਦਾ ਅਰਥ ਸੀ ਵੈਰ ਨੀ ਮਹਾਰਾਜ ਦਾ ਕਿਸੇ ਨਾਲ, ਪੈਗਾਮ ਮਹਾਰਾਜ ਦਾ ਉਹੀ ਗੁਰੂ ਨਾਨਕ ਪਾਤਸ਼ਾਹ ਵਾਲਾ, ਪੰਜਾਂ ਸਰੂਪਾਂ ਵਾਲਾ, ਸਰਬ ਸਾਂਝੀ ਵਾਲਤਾ ਦਾ ਹੀ, ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਉਹੀ ਸਿਧਾਂਤ ਸੀ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਉਦੋਂ ਜ਼ਰੂਰਤ ਸ਼ਾਸਤਰਾਂ ਦੀ ਸੀ, ਸ਼ਾਸਤਰ ਫੜ ਕੇ ਵਿਖਾ ਦਿੱਤਾ ਵੀ ਅਸੀਂ ਕਮਜ਼ੋਰ ਨਹੀਂ, ਅਸੀਂ ਮੁਕਾਬਲਾ ਕਰ ਸਕਦੇ ਹਾਂ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਫਿਰ ਕਹਿੰਦੇ ਨੇ ਖੜੇ ਖੜੇ ਉਨੇ ਸਮੇਂ ਚ ਗੁਰੂ ਹਰਿ ਸਾਹਿਬ ਜੀ ਨੂੰ ਚੇਤੇ ਕਰੋ, ਉਹਨਾਂ ਦਾ ਸਿਧਾਂਤ ਅੱਖਾਂ ਦੇ ਸਾਹਮਣੇ ਲਿਆਓ, ਮਨ ਚੋਂ ਦੀ ਲੰਘੇ ਇੱਕ ਵਾਰੀ। ਗੁਰੂ ਹਰਿ ਸਾਹਿਬ ਜੀ ਦਾ ਸਾਧ ਸੰਗਤ ਜੀ ਸਿਧਾਂਤ ਕੀ ਹੈ? ਮਹਾਰਾਜ ਸਾਹਿਬ ਜੀ ਨੇ ਬਾਣੀ ਦਾ ਬੇਅੰਤ ਅਦਬ ਸਤਿਕਾਰ ਕਰਕੇ ਦੱਸਿਆ, ਇਥੋਂ ਤੱਕ ਵੀ ਜੇ ਇੱਕ ਤੁਕ ਬਦਲਣ ਦਾ ਯਤਨ ਕੀਤਾ ਉਹਨਾਂ ਦੇ ਸਕੇ ਪੁੱਤਰ ਨੇ ਤੇ ਉਹ ਵੀ ਤਿਆਗ ਦਿੱਤਾ ਸਦਾ ਲਈ। ਬਸ ਮੁੜ ਕੇ ਸਾਧ ਸੰਗਤ ਜੀ ਉਹ ਪੁੱਤਰ ਦਾ ਮੂੰਹ ਹੀ ਨਹੀਂ ਦੇਖਿਆ ਮਹਾਰਾਜ ਨੇ ਸਾਰੀ ਉਮਰ, ਭਾਈ ਤੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਬਦਲਣ ਦਾ ਯਤਨ ਕੀਤਾ, ਇੰਨੀ ਜ਼ੁਰਤ ਕੀਤੀ, ਮਿੱਟੀ ਮੁਸਲਮਾਨ ਕੀ ਪੇੜਾ ਭਾਈ ਘਮਿਆਰ, ਘਰ ਭਾਂਡੇ ਇੱਟਾਂ ਕੀ ਆ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਇਸੇ ਗੱਲ ਤੇ ਕਿੰਤੂ ਕੀਤਾ ਸੀ ਨਾ, ਤੂੰ ਉਹਨੇ ਤੋਂ ਕੀ ਬਦਲ ਦਿੱਤੀ। ਸੱਤਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਾ, ਉਹਨੇ ਕਿਹਾ ਨਾ ਇਹ ਨੀ, ਭਾਵੇਂ ਤੂੰ ਗੁਰੂ ਪੁੱਤਰ ਹੀ ਆ, ਭਾਵੇਂ ਸਾਹਿਬਜ਼ਾਦਾ ਸਾਡਾ, ਪਰ ਗੁਰਬਾਣੀ ਉੱਤੇ ਕਿੰਤੂ ਕਰਨ ਦੀ ਤੇਰੀ ਹਿੰਮਤ ਹੋਈ ਕਿਵੇਂ? ਗੁਰਬਾਣੀ ਉੱਤੇ ਕਿੰਤੂ ਤੂੰ ਗੁਰੂ ਦਾ ਸਾਹਿਬਜ਼ਾਦਾ ਹੋ ਕੇ ਵੀ ਨਹੀਂ ਕਰ ਸਕਦਾ, ਜੇ ਕਰਦਾ ਤੇ ਦਰਕਾਰ ਦਿੱਤਾ ਤੈਨੂੰ। ਸਾਰੀ ਉਮਰ ਨੀ ਮਹਾਰਾਜ ਨੇ ਉਹਦਾ ਮੂੰਹ ਦੇਖਿਆ, ਸਾਰੀ ਉਮਰ ਮਾਫੀਆਂ ਵੀ ਮੰਗੀਆਂ, ਉਹਦੀਆਂ ਅਰਜ਼ੀਆਂ ਵੀ ਆਈਆਂ ਮਹਾਰਾਜ ਜੀ ਦੇ ਕੋਲੇ, ਮਹਾਰਾਜ ਜ਼ਬਾਨੀ ਕਲਾਮੀ ਕਹਿ ਬੈਠਾ ਮਾਫ ਕਰ ਦੇ। ਮਹਾਰਾਜ ਨੇ ਆਖਿਆ ਨਹੀਂ, ਹੋਰ ਸਾਰੀਆਂ ਗਲਤੀਆਂ ਤੇਰੀਆਂ ਮਾਫ ਹੋ ਸਕਦੀਆਂ, ਪਰ ਗੁਰਬਾਣੀ ਵਾਲੇ ਪੱਖ ਤੋਂ ਗੁਰਬਾਣੀ ਤੇ ਕੀਤਾ ਕਿੰਤੂ ਤੈਨੂੰ ਕਦੇ ਮਾਫ ਨਹੀਂ ਹੋ ਸਕਦਾ, ਨਹੀਂ ਕੀਤਾ ਮਹਾਰਾਜ ਨੇ ਮਾਫ। ਸਾਧ ਸੰਗਤ ਜੀ ਇਹ ਦੱਸ ਦਿੱਤਾ ਭਾਈ ਗੁਰਮੁਖ ਭਾਵੇਂ ਗੁਰੂ ਪੁੱਤਰ ਹੀ ਆ, ਸਾਡਾ ਆਪਣਾ ਹੀ ਪੁੱਤਰ ਆ ਭਾਵੇਂ, ਪਰ ਗੁਰਬਾਣੀ ਤੇ ਜੇ ਇਹ ਚੁੱਕਦਾ ਉਂਗਲ ਤਾਂ ਫੇਰ ਨਹੀਂ। ਉਹ ਸਿਧਾਂਤ ਸਾਹਮਣੇ ਲਿਆਂਦਾ ਜਾਵੇ ਜਦੋਂ ਗੁਰੂ ਹਰਿ ਸਾਹਿਬ ਜੀ ਨੂੰ ਚੇਤੇ ਕਰਨਾ। ਫਿਰ ਸਾਧ ਸੰਗਤ ਜੀ ਅੱਗੇ ਮਹਾਰਾਜ ਦਸਵੇਂ ਪਾਤਸ਼ਾਹ ਉਚਾਰਦੇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਕਹਿੰਦੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਧਿਆਓ ਗੁਰਮੁਖੋ, ਉਹਨਾਂ ਦੇ ਜੀਵਨ ਦਾ ਕੀ ਸਿਧਾਂਤ ਹੈ, ਜਿਹੜਾ ਸਰਧਾ ਨਾਲ ਉਹਨਾਂ ਨੂੰ ਡਿੱਠਦਾ ਦੇਖਦਾ ਧਿਆਉਂਦਾ ਉਹਦੇ ਦੁੱਖ ਹੀ ਚਲੇ ਜਾਂਦੇ। ਮਹਾਰਾਜ ਅੱਠਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਚੇਚਕ ਦੂਰ ਕੀਤੀ ਸਾਰੀ ਦਿੱਲੀ ਚੋਂ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਸਾਰੀ ਦਿੱਲੀ ਨੂੰ ਅਰੋਗਤਾ ਬਖਸ਼ੀ, ਤੇ ਉਹਨਾਂ ਨੂੰ ਦੇਖਣ ਕਰਕੇ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਰੋਗ ਚਲੇ ਜਾਂਦੇ। ਅੰਦਰਲੇ ਜਿਹੜੇ ਜਿਨ੍ਹਾਂ ਨੇ ਮਨ ਸਾਧ ਸੰਗਤ ਜੀ ਕੀਤਾ ਹੁੰਦਾ ਬਿਮਾਰ, ਉਹ ਵੀ ਅੰਦਰੂਨੀ ਵੀ ਚਲੇ ਜਾਂਦੇ ਤੇ ਬਾਹਰੀ ਰੂਪ ਚ ਸਰੀਰਕ ਰੂਪ ਵਿੱਚ ਵੀ। ਕਿਉਂ? ਕਿਉਂਕਿ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਬਚਨ ਹੈ, ਉਹ ਕਹਿੰਦੇ ਨੇ ਔਖ ਦੇ ਆਏ ਰਾਸ ਵਿੱਚ ਆਪ ਖਲੋਇਆ, ਉਹ ਆਪ ਕਿਰਪਾ ਕਰੇ ਤੇ ਫਿਰ ਔਸ਼ ਦੀ ਰਾਸ ਆਉਂਦੀ, ਦਵਾਈ ਖਾਧੀ ਰਾਸ ਤਾਂ ਆਉਂਦੀ ਜੇ ਉਹਦੀ ਮਿਹਰ ਦੀ ਨਜ਼ਰ। ਬਹੁਤ ਸਿਆਣੇ ਡਾਕਟਰ ਤੇ ਵੈਦ ਇੱਕ ਗੱਲ ਦਵਾਈ ਦੇਣ ਲੱਗਿਆਂ ਜ਼ਰੂਰ ਬੰਦੇ ਨੂੰ ਕਹਿੰਦੇ, ਭਾਈ ਅਸੀਂ ਤਾਂ ਯਤਨ ਕਰਨਾ, ਆਹ ਦਵਾਈ ਅਸੀਂ ਤੈਨੂੰ ਦੇ ਦਿੱਤੀ ਹੈ, ਤੰਦਰੁਸਤੀ ਤਾਂ ਤੈਨੂੰ ਮਾਲਕ ਨੇ ਦੇਣੀ, ਇਸ ਕਰਕੇ ਉਹਨੂੰ ਜ਼ਰੂਰ ਚੇਤੇ ਕਰੀ, ਉਹਨੂੰ ਚੇਤੇ ਕਰਕੇ ਹੀ ਖਾਈ, ਅਸੀਂ ਤਾਂ ਦਵਾਈ ਦੇ ਸਕਦੇ ਹਾਂ। ਭਾਵੇਂ ਉਹ ਕਬੀਰ ਸਾਹਿਬ ਦਾ ਸਾਧ ਸੰਗਤ ਜੀ ਬਚਨ ਵਿੱਚ ਵਿਚਾਰ ਲਿਆ ਜਾਵੇ, ਉਹ ਕਹਿੰਦੇ ਵੈਦ ਕਹੇ ਹੋ ਹੀ ਭਲਾ ਦਾਰੂ ਮੇਰਾ ਬਸ, ਕਬੀਰ ਵੈਦ ਕਹੇ ਹੋ ਹੀ ਭਲਾ ਦਾਰੂ ਮੇਰਾ ਬਸ, ਇਹ ਤੋਂ ਬਸਤ ਗੋਪਾਲ ਕੀ ਜਬ ਭਾਵੇ ਲੇਖਸ। ਕਹਿੰਦੇ ਕਈ ਵਾਰੀ ਵੈਦ ਹੰਕਾਰ ਚ ਆਣ ਕੇ ਕਹਿੰਦਾ ਸਭ ਰੋਗਾਂ ਦਾ ਦਾਰੂ ਮੇਰੇ ਵਸ ਚ, ਪਰ ਕਬੀਰ ਸਾਹਿਬ ਕਹਿੰਦੇ ਨਹੀਂ, ਸਭ ਰੋਗਾਂ ਦਾ ਦਾਰੂ ਤੇਰੇ ਵਸ ਵਿੱਚ ਨਹੀਂ, ਇਹ ਤਾਂ ਗੋਪਾਲ ਦੀ ਵਸਤ ਆ, ਵਸਤੂ ਹੈ, ਜਦੋਂ ਮਰਜ਼ੀ ਦੇ ਦਿੰਦਾ, ਜਦੋਂ ਮਰਜ਼ੀ ਲੈ ਲੈਂਦਾ। ਇੱਥੋਂ ਤੱਕ ਮਹਾਰਾਜ ਦੇ ਬਚਨੋਂ ਕਹਿੰਦੇ ਨੇ, ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ, ਲਾਗ ਨਾ ਸਕੈ ਬਿਨ ਹਰ ਕਾ ਲਾਇਆ। ਜਰਾ ਮਰਾ ਤਾਪ ਸਾਪ ਸਿਰਤ ਸਭ ਹਰ ਕੈ ਵਸ ਹੈ। ਜਰਾ ਹੁੰਦਾ ਬੁਢੇਪਾ, ਬੁਢੇਪੇ ਚ ਲੱਗਣ ਵਾਲੇ ਰੋਗ, ਮਰਾ ਹੁੰਦਾ ਮਰੀ ਦੀ ਬਿਮਾਰੀ, ਤਾਪ ਹੁੰਦੇ ਆਧੀ ਵਿਆਧੀ ਉਪਾਧੀ, ਓਦਾਂ ਸਰੀਰਕ ਤਾਪ, ਤੇ ਸਾਪ ਸਾਪਾਦਿਕ ਦਾ ਲੜ ਜਾਣਾ। ਕਹਿੰਦੇ ਕੋਈ ਵੀ ਦੁੱਖ, ਜਿਵੇਂ ਸੁੱਖ ਸਾਰੇ ਪਰਮਾਤਮਾ ਦੀ ਸਾਧ ਸੰਗਤ ਜੀ ਆਗਿਆ ਵਿੱਚ ਨੇ, ਤੇ ਦੁੱਖ ਵੀ ਉਹਦੇ ਲਾਏ ਤੋਂ ਬਿਨਾਂ ਨਾ ਦੁੱਖ ਲੱਗਦਾ ਤੇ ਨਾ ਸੁੱਖ ਹੀ ਉਹਦੇ ਦਿੱਤੇ ਤੋਂ ਬਿਨਾਂ ਮਿਲਦਾ। ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ, ਲਾਗ ਨਾ ਸਕੈ ਬਿਨ ਹਰਕਾ ਲਾਇਆ। ਕਹਿੰਦੇ ਉਹਦੇ ਲਾਏ ਤੋਂ ਬਿਨਾਂ ਲੱਗਣਾ ਨਹੀਂ, ਤੇ ਜੇ ਉਹਦੇ ਲਾਏ ਤੋਂ ਬਿਨਾਂ ਲੱਗਣਾ ਨਹੀਂ ਤੇ ਉਹਦੇ ਲਾਏ ਤੋਂ ਬਿਨਾਂ ਲੱਥਣਾ ਵੀ ਨਹੀਂ। ਫਿਰ ਜੇ ਲੱਗਦਾ ਉਹਦੇ ਭਾਣੇ ਚ ਆਇਆ ਤੇ ਲੱਥਣਾ ਵੀ ਉਹਦੀ ਆਗਿਆ ਚ ਹੀ ਹੈ। ਇਸ ਕਰਕੇ ਜਿਹੜੇ ਸਿਆਣੇ ਵੈਦ ਨੇ ਉਹ ਦੇ ਕੇ ਸਾਧ ਸੰਗਤ ਦੀ ਔਸ਼ਧੀ, ਚੰਗੇ ਸਿਆਣੇ ਡਾਕਟਰ ਜਿਹੜੇ ਆ ਉਹ ਦਵਾਈ ਦੇ ਕੇ ਕਹਿਣਗੇ ਭਾਈ ਅਸੀਂ ਤਾਂ ਦਵਾਈ ਦੇ ਸਕਦੇ, ਉਹ ਤੈਨੂੰ ਦੇ ਦਿੱਤੀ ਆ, ਅੱਗੋਂ ਕਿਰਪਾ ਤਾਂ ਪਰਮੇਸ਼ਰ ਨੇ ਕਰਨੀ ਹੈ, ਤੰਦਰੁਸਤ ਤਾਂ ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਕਰਨਗੇ। ਉਹਨਾਂ ਨੂੰ ਚਿੰਤੇ ਕਰਕੇ ਸੱਤਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਦੋਂ ਦਾਰਾ ਸ਼ਕੋਹ ਵੱਲੇ ਭੇਜੀ ਸੀ ਦਵਾਈ ਔਸ਼ਧੀ 1400 ਦੀ ਹਰੜ ਤੇ ਇੱਕ ਮਾਸੇ ਦਾ ਸਾਧ ਸੰਗਤ ਜੀ ਲੌਂਗ ਗਾਜ ਮੋਤੀ, ਮਹਾਰਾਜ ਨੇ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚੇਤੇ ਕਰਕੇ ਉਹਨੂੰ ਆਖਿਓ ਖਾਵੇ। ਕਹਿਣ ਤੋਂ ਭਾਵ ਇਹ ਸੀ ਔਖ ਦੇ ਆਏ ਰਾਸ ਵਿੱਚ ਆਪ ਖਲੋਇਆ। ਔਸ਼ ਦੀ ਰਾਸ ਉਦੋਂ ਆਉਂਦੀ ਹੈ ਜਦੋਂ ਕਰਤਾ ਪੁਰਖ ਆਪ ਸਾਧ ਸੰਗਤ ਜੀ ਵਿੱਚ ਖੜ ਜਾਵੇ। ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਕਹਿੰਦੇ ਪਰਮੇਸ਼ਰ ਵਿੱਚ ਆਣ ਖੜਿਆ ਤੇ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜੇਠਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਿਧਾਂਤ ਦਿੱਤਾ। ਫਿਰ ਉਹਨਾਂ ਨੇ ਗੁੰਗੇ ਦੇ ਸਿਰ ਤੇ ਛੋਟੀ ਰੱਖ ਕੇ ਉਹ ਤੋਂ ਅਰਥ ਕਰਵਾ ਦਿੱਤੇ। ਇਹ ਮਹਾਰਾਜ ਜੀ ਦਾ ਸਾਧ ਸੰਗਤ ਜੀ ਅਸਲ ਵਿੱਚ ਸੁਨੇਹਾ ਸੀ ਭਾਈ ਗੁਰੂ ਚਾਹੇ ਤੇ ਵਿਦਿਆ ਮੂਰਖਾਂ ਨੂੰ ਵੀ ਫੁਰ ਸਕਦੀ ਹੈ। ਦਸਵੇਂ ਪਾਤਸ਼ਾਹ ਦੇ ਬਚਨ ਨੇ ਸੁਣੈ ਗੁੰਗ ਜੋ ਜਾਹੇ ਸੁਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤਰਤਾ ਆਵਈ। ਪਿੰਗਲ ਪਰਬਤ ਪਾਰ ਪਰੇ ਖਾਲ ਚਤਰ ਬਕੀਤਾ। ਪੰਜਵੇਂ ਪਾਤਸ਼ਾਹ ਦੇ ਬਚਨ ਬਲਾਵਲ ਰਾਗ ਵਿੱਚ ਕਹਿੰਦੇ ਉਹ ਤਾਂ ਮਹਾਰਾਜ ਨੂੰ ਭਾਵੇ ਤਾਂ ਪਿੰਗਲਾ ਪਰਬਤ ਚੜ੍ਹ ਸਕਦਾ ਤੇ ਖਾਲ ਹੁੰਦਾ ਮੂਰਖ, ਮੂਰਖ ਬਕਤਾ ਬਣ ਸਕਦਾ, ਮੂਰਖ ਵਿਦਵਾਨ ਬਣ ਸਕਦਾ, ਮੂਰਖ ਚਾਰ ਵੇਦਾਂ ਦਾ ਗਿਆਤਾ ਬਣ ਸਕਦਾ। ਮੂਰਖ ਨੂੰ ਸਾਰੀ ਵਿਦਿਆ ਫੁਰ ਆਵੇਗੀ, ਮੂਰਖ ਤਾਂ ਚਲੀ ਜਾਵੇਗੀ, ਵਿਦਵਾਨ ਬਣ ਜਾਵੇਗਾ, ਬਸ ਉਹਦੀ ਮਿਹਰ ਦੀ ਨਜ਼ਰ ਪੈਣ ਦੀ ਦੇਰ ਹੈ। ਇਹ ਵੀ ਅੱਠਵੇਂ ਪਾਤਸ਼ਾਹ ਜੀ ਦੇ ਜੀਵਨ ਦਾ ਸਿਧਾਂਤ ਸੀ। ਉਹਨਾਂ ਨੇ ਸੱਜੂ ਝੂਰ ਦੇ ਸਿਰ ਤੇ ਰੱਖੀ, ਜਿਹੜਾ ਨਾ ਬੋਲ ਸਕਦਾ ਸੀ ਸਾਧ ਸੰਗਤ ਜੀ ਬੋਲਣ ਲੱਗ ਪਿਆ। ਜਿਹਨੇ ਕਦੀ ਕਦੀ ਵਿਦਿਆ ਦਾ ਇੱਕ ਅੱਖਰ ਨਹੀਂ ਪੜ੍ਹਿਆ ਉਹ ਗੀਤਾ ਦੇ ਅਰਥ ਕਰਕੇ ਦੱਸੀ ਜਾਂਦਾ ਪੰਡਿਤ ਲਾਲ ਨੂੰ, ਕਿਉਂਕਿ ਸਭ ਵਿਦਿਆ ਜਿੱਥੋਂ ਨਿਕਲਦੀਆਂ ਸਾਧ ਸੰਗਤ ਜੀ ਉਹ ਹੀ ਸਰੂਪ ਹੈ। ਸਭ ਵਿਦਿਆ ਜਿਸ ਦੇ ਵਿੱਚੋਂ ਫੁਰਨੀਆਂ ਨੇ, ਸਭ ਵਿਦਿਆ ਦਾ ਜਿਹੜਾ ਮੁੱਢ ਤੇ ਮੂਲ ਹੈ ਗੁਰੂ ਸਾਹਿਬ ਉਹ ਸਰੂਪ ਨੇ। ਇਸ ਕਰਕੇ ਮਹਾਰਾਜ ਅੱਠਵੇਂ ਪਾਤਸ਼ਾਹ ਜੀ ਨੇ ਜਣਾ ਤਾ ਗੁਰੂ ਤੇ ਭਰੋਸਾ ਰੱਖਿਓ, ਗੁਰਮੁਖੋ ਚਾਹੇ ਤੇ ਗੁੰਗੇ ਨੂੰ ਬੁਲਾ ਸਕਦਾ। ਸੁਣਿਆ ਗੁੰਗ ਜੋ ਜਾਏ ਸੋ ਰਸਨਾ ਪਾਵਈ, ਗੁਰੂ ਦੀ ਗੱਲ ਨੂੰ ਗੁੰਗਾ ਸੁਣੇ ਤੇ ਰਸਨਾ ਉਹਦੀ ਕੰਮ ਕਰਨ ਲੱਗ ਪਵੇਗੀ। ਇਹ ਯਕੀਨ ਗੁਰੂ ਸਾਹਿਬ ਤੇ ਸਾਧ ਸੰਗਤ ਜੀ ਰੱਖਣਾ ਪੈਂਦਾ, ਇਹ ਅੱਠਵੇਂ ਪਾਤਸ਼ਾਹ ਜੀ ਦੇ ਜੀਵਨ ਚੋਂ ਆਪਾਂ ਨੂੰ ਮਿਲਦਾ। ਮਹਾਰਾਜ ਦੀ ਮਿਹਰ ਦੀ ਨਜ਼ਰ ਪਵੇ ਤੇ ਗੁੰਗੇ ਵੀ ਬੋਲਣ ਲੱਗ ਪੈਂਦੇ, ਮੂਰਖ ਵੀ ਵਿਦਵਾਨ ਬਣ ਜਾਣਗੇ। ਖਲ ਮੂਰਖ ਤੇ ਪੰਡਿਤ ਕਰਬੋ, ਕਹਿੰਦੇ ਖਲਾਂ ਨੂੰ ਮੂਰਖਾਂ ਨੂੰ ਪੰਡਿਤ ਵਿਦਵਾਨ ਬਣਾ ਦਿੰਦੇ ਆ ਮਹਾਰਾਜ, ਤਾਂ ਪਰਮੇਸ਼ਰ ਇੰਨਾ ਸਮਰੱਥ ਹੈ ਮੂਰਖਾਂ ਨੂੰ ਵਿਦਵਾਨ ਬਣਾ ਸਕਦਾ। ਫਿਰ ਉਹ ਸਿਰ ਤੇ ਹੱਥ ਰੱਖ ਦੇਵੇ ਕੋਈ ਦੁੱਖ ਬਾਕੀ ਨਹੀਂ ਰਹੇਗਾ। ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁੱਖ ਜਾਏ। ਦਸਵੇਂ ਪਾਤਸ਼ਾਹ ਫਿਰ ਕਿਰਪਾ ਕਰਦੇ ਗੁਰਮੁਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧਿਆਓ, ਜਿਨ੍ਹਾਂ ਨੂੰ ਧਿਆਉਣ ਕਰਕੇ ਸਾਰੇ ਦੁੱਖ ਚਲੇ ਜਾਣਗੇ। ਫਿਰ ਅੱਗੇ ਮਿਹਰ ਕਰਦੇ ਹਨ, ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਸਿਮਰਨ ਕਰਕੇ ਨੌ ਨਿਧੀਆਂ ਨੌ ਖਜ਼ਾਨੇ ਤੇ ਵੱਡੀਆਂ ਨੌ ਦਾਤਾਂ ਤੇਰੇ ਘਰ ਆ ਜਾਣਗੀਆਂ, ਕਿਸੇ ਪਦਾਰਥ ਦੀ ਕੋਈ ਕਮੀ ਨਹੀਂ ਰਹੇਗੀ। ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ, ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਚੇਤੇ ਕਰ, ਇਹ ਰਿਧੀਆਂ ਸਿੱਧੀਆਂ ਤਾਂ ਫਿਰ ਪਿੱਛੇ ਤੁਰੀਆਂ ਫਿਰਨਗੀਆਂ। ਬਹੁਤ ਸਾਰੇ ਗੁਰਮੁਖ ਨਾਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਨਿਤਨੇਮ ਕਰਦੇ ਸਾਧ ਸੰਗਤ ਜੀ ਰੋਜ਼, ਇਸ ਲਈ ਨਹੀਂ ਵੀ ਸਿਰਫ ਨੌ ਨਿਧੀਆਂ ਕਰਕੇ ਹੀ ਵੀ ਮਹਾਰਾਜ ਨੇ ਆਖਿਆ, ਨੌ ਨਿਧੀਆਂ ਤਾਂ ਮਹਾਰਾਜ ਨੂੰ ਚੇਤੇ ਕੀਤੀਆਂ ਆਉਣਗੀਆਂ ਹੀ, ਇਸ ਲਈ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਬਰਾਗਮਈ ਹੈ, ਉਹਨਾਂ ਦੀ ਬਾਣੀ ਪੜ੍ਹਨ ਕਰਕੇ ਬਰਾਗ ਵੀ ਆਉਂਦਾ ਸਾਧ ਸੰਗਤ ਜੀ ਮਨ ਵਿੱਚ। ਗੁਣ ਗੋਬਿੰਦ ਗਾਇਓ ਨਹੀਂ ਜਨਮੇ ਅਕਾਰ ਤਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਬਿਧ ਜਲ ਕੌਮੀਨ। ਉਹਨਾਂ ਦੀ ਬਾਣੀ ਪੜਿਆ ਚੇਤਾ ਆ ਜਾਂਦਾ, ਮਹਾਰਾਜ ਤਾਂ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ, ਸਾਰਾ ਜਨਮ ਤੇਰਾ ਵਿਅਰਥ ਚਲਿਆ ਗਿਆ, ਗੋਬਿੰਦ ਦੇ ਗੁਣ ਗਾਏ ਹੀ ਕੋਈ ਨਾ, ਪਰਮੇਸ਼ਰ ਦੇ ਕੋਈ ਗੁਣ ਹੀ ਨਹੀਂ ਗਾਏ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਚੇਤੇ ਕਰੋ ਗੁਰਮੁਖੋ, ਨੌ ਨਿਧੀਆਂ ਤਾਂ ਆਉਣਗੀਆਂ ਹੀ, ਉਹਨਾਂ ਦੇ ਹੋਰ ਸਿਧਾਂਤ ਵੀ ਜਿਹੜੇ ਉਹਨਾਂ ਦੇ ਉਪਦੇਸ਼ ਜੋ ਉਹਨਾਂ ਨੇ ਤਤ ਸਾਨੂੰ ਬਖਸ਼ਿਸ਼ ਕੀਤਾ, ਉਹ ਵੀ ਅੱਖਾਂ ਅੱਗੇ ਆਉਂਦੀ ਇੱਕ ਵਾਰੀ ਲੰਘੇਗਾ, ਫਿਰ ਅਰਦਾਸ ਕਰਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਕਿਸੇ ਦੇ ਧਰਮ ਦੇ ਬੋਝ ਦੇ ਦੀਵੇ ਨੂੰ ਆਪਣਾ ਖੂਨ ਪਾ ਕੇ ਤੇਲ ਦੀ ਥਾਂ ਤੇ ਬਲਦਾ ਰੱਖਿਆ। ਦਸਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ, ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕਿਨੂੰ ਬੜੋ ਕਲੂ ਮੈਂ ਸਾਕਾ। ਕਹਿੰਦੇ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਣ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਲਕ ਤੇ ਜੰਯੂ ਵਾਸਤੇ ਆਪਣੀ ਸ਼ਹੀਦੀ ਦਿੱਤੀ, ਹਾਲਾਂ ਨਾ ਉਹ ਤਿਲਕ ਲਾਉਂਦੇ ਨਾ ਜੰਯੂ ਪਾਉਂਦੇ, ਨਾ ਉਹਨਾਂ ਜਨੇਊ ਪਾਉਣਾ ਨਾ ਉਹਨਾਂ ਤਿਲਕ ਲਾਉਣਾ, ਪਰ ਕੁਰਬਾਨੀ ਦਿੱਤੀ। ਕਿਉਂ? ਕਿਉਂਕਿ ਜਿਨ੍ਹਾਂ ਦੇ ਧਰਮ ਦੇ ਸਾਧ ਸੰਗਤ ਜੀ ਚਿੰਨ੍ਹ ਨੇ ਉਹ ਆਪਣੇ ਧਰਮ ਦੀ ਆਜ਼ਾਦੀ ਨਾਲ ਜੀ ਸਕਣ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਭਾਈ, ਉਹਨਾਂ ਦਾ ਤਿਲਕ ਪੂੰਝਿਆ ਨਾ ਜਾਵੇ, ਕੋਈ ਜ਼ਬਰਦਸਤੀ ਉਹਨਾਂ ਦੇ ਗਲਾਂ ਚੋਂ ਜਨੇਊ ਲਾਵੇ ਨਾ, ਉਹ ਆਪਣੇ ਧਰਮ ਚ ਖੁਸ਼ ਰਹਿ ਕੇ ਆਜ਼ਾਦ ਰਹਿ ਕੇ ਪ੍ਰਸੰਨਤਾ ਨਾਲ ਆਪਣੇ ਧਰਮ ਦੇ ਅਕੀਦੇ ਨੂੰ ਪਾਲ ਸਕਣ, ਇਸ ਲਈ ਅਸੀਂ ਕੁਰਬਾਨੀ ਦਿੱਤੀ। ਦਸਵੇਂ ਪਾਤਸ਼ਾਹ ਨੇ ਅਗਵਾਈ ਦਿੱਤੀ ਹੈ, ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕਿਨੂੰ ਬੜੋ ਕਲੂ ਮੈਂ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਕਲਯੁਗ ਵਿੱਚ ਏਡਾ ਵੱਡਾ ਸਾਕਾ ਕੀਤਾ ਤਿਲਕ ਤੇ ਜੰਯੂ ਵਾਸਤੇ, ਨਾ ਮਹਾਰਾਜ ਜੀ ਜਨੇਊ ਪਾਉਂਦੇ ਨੇ ਨਾ ਮਹਾਰਾਜ ਤਿਲਕ ਲਾਉਂਦੇ। ਪਰ ਜਦੋਂ ਕਿਸੇ ਦੇ ਧਰਮ ਨੂੰ ਸਾਧ ਸੰਗਤ ਜੀ ਕੋਈ ਜ਼ਾਲਮ ਜ਼ਬਰਦਸਤੀ ਨਾਸ ਕਰਨਾ ਚਾਹੁੰਦਾ ਤੇ ਧਰਮੀ ਬੰਦਾ ਸਾਧ ਸੰਗਤ ਜੀ ਫਿਰ ਚੁੱਪ ਨਹੀਂ ਰਹਿ ਸਕਦਾ, ਹਾਲਾਂ ਉਹਦੇ ਆਪਣੇ ਧਰਮ ਦੀ ਗੱਲ ਹੈ ਜਾਂ ਨਹੀਂ, ਪਰ ਧਰਮੀ ਬੰਦੇ ਦੇ ਨੂੰ ਸਾਧ ਸੰਗਤ ਜੀ ਹਾਰ ਦਾ ਨਾਰਾ ਮਾਰਨਾ ਪੈਂਦਾ ਕਿਸੇ ਦੇ ਵੀ ਧਰਮ ਉੱਤੇ ਜਦੋਂ ਅਟੈਕ ਹੋਵੇ। ਕੋਈ ਜ਼ਾਲਮ ਬੰਦਾ ਕਿਸੇ ਤੋਂ ਉਹਦਾ ਧਰਮ ਖੋਹਦਾ ਤੇ ਮਹਾਰਾਜ ਇਹ ਨਹੀਂ ਕਹਿੰਦੇ ਵੀ ਸਾਨੂੰ ਕੀ, ਬਹੁਤ ਲੋਕਾਂ ਨੂੰ ਇਹ ਆਦਤ ਬਣ ਜਾਂਦੀ ਸਾਨੂੰ ਕੀ, ਚਲੋ ਜੀ ਸਾਨੂੰ ਕੀ। ਗੁਰੂ ਸਾਹਿਬ ਵੀ ਜੇ ਕਹਿ ਦਿੰਦੇ ਸਾਨੂੰ ਕੀ, ਫਿਰ ਕੀ ਬਣਦਾ ਸਾਧ ਸੰਗਤ ਜੀ, ਜੇ ਮਹਾਰਾਜ ਕਹਿ ਦਿੰਦੇ ਵੀ ਸਾਨੂੰ ਕੀ ਕਿਸੇ ਦਾ ਜਨੇਊ ਕਿਸੇ ਦਾ ਤਿਲਕ ਲੱਥੇ ਜਾਂ ਚੜ੍ਹੇ, ਜੇ ਮਹਾਰਾਜ ਦਸਵੇਂ ਪਾਤਸ਼ਾਹ ਕਹਿ ਦਿੰਦੇ ਸਾਨੂੰ ਕੀ ਤੇ ਆਜ਼ਾਦੀ ਆਉਂਦੀ ਕਿਵੇਂ। ਮਹਾਰਾਜ ਨੇ ਸਾਧ ਸੰਗਤ ਜੀ ਇਹ ਨਹੀਂ ਆਖਿਆ ਸਾਨੂੰ ਕੀ, ਇਹ ਤਾਂ ਆਪਾਂ ਨੂੰ ਆਦਤ ਪੈ ਗਈ ਨਾ, ਆਪਾਂ ਕਹਿੰਦੇ ਸਾਨੂੰ ਕੀ। ਪਰ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਕੁਰਬਾਨੀ ਆਪਣੀ ਆਪਣੇ ਤਨ ਦਾ ਬਲੀਦਾਨ ਦੇ ਕੇ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਮਹਾਰਾਜ ਸਾਹਿਬ ਜੀ ਨੇ ਧਰਮ ਦੀ ਰੱਖਿਆ ਕੀਤੀ, ਇਹ ਉਹਨਾਂ ਨੂੰ ਚੇਤੇ ਕਰਨ ਲੱਗਿਆ ਅੱਖਾਂ ਅੱਗੋਂ ਦੀ ਲੰਘਣਾ ਚਾਹੀਦਾ। ਮਹਾਰਾਜ ਤੁਹਾਨੂੰ ਚੇਤੇ ਕਰਨ ਵਾਲਿਆਂ ਦੇ ਘਰ ਨੌ ਨਿਧੀਆਂ ਆ ਜਾਂਦੀਆਂ, ਤੁਹਾਨੂੰ ਚੇਤੇ ਕਰਨਾ ਚਾਹੀਦਾ, ਤੁਸਾਂ ਕੁਰਬਾਨੀ ਦੇ ਦਿੱਤੀ ਸੀ ਧਰਮ ਬਚਾਉਣ ਵਾਸਤੇ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਫਿਰ ਸਾਧ ਸੰਗਤ ਜੀ ਉਹਨਾਂ ਦਾ ਸਾਰਾ ਜੀਵਨ ਹੀ ਬਰਾਗਮਈ ਹੈ, ਨਾਵੇਂ ਪਾਤਸ਼ਾਹ ਜੀ ਦਾ ਸਾਰਾ ਜੀਵਨ ਹੀ, ਜਿਹੜੇ ਕਹਿੰਦੇ ਨੇ ਜੋ ਸੁਪਨਾਰ ਪੇਖਣਾ ਐਸੇ ਜੱਗ ਕੋ ਜਾਣ, ਜਦੋਂ ਉਹਨਾਂ ਦਾ ਨਾਂ ਲਿਆ ਤੇ ਉਹਨਾਂ ਦੇ ਜੀਵਨ ਦਾ ਸਿਧਾਂਤ ਅੱਖਾਂ ਅੱਗੇ ਆਉਂਦੀ ਲੰਘਿਆ। ਫਿਰ ਅੱਗੇ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਫਿਰ ਨਾਂ ਲੈ ਕੇ ਸਭ ਥਾਵਾਂ ਤੇ ਸਿੱਖ ਕਹਿੰਦੇ ਸਭ ਥਾਈ ਹੋਏ ਸਹਾਏ। ਇਹ ਬਚਨ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਲਈ ਵੀ ਵਰਤਦੇ ਹਾਂ ਤੇ ਦਸਵੇਂ ਪਾਤਸ਼ਾਹ ਜੀ ਲਈ ਵੀ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧੀਆਂ ਵੈ ਧਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਮੱਖਣ ਸ਼ਾਹ ਸਮੁੰਦਰ ਵਿੱਚ ਗੁਰੂ ਸਾਹਿਬ ਜੀ ਬਾਬੇ ਬਕਾਲੇ ਅਰਦਾਸ ਕਰਦਾ ਨਾ, ਅਰਦਾਸ ਦੀ ਗੱਲ ਚੱਲਦੀ ਨਾ ਅੱਜ, ਅਰਦਾਸ ਦੇ ਵਿੱਚ ਇੰਨਾ ਬਾਲੇ ਨਹੀਂ ਤਾਕਤ ਹੈ ਭਾਈ, ਉਹ ਉੱਥੋਂ ਅਰਦਾਸ ਕਰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕੋਈ ਚੇਤੇ ਤਾਂ ਕਰੇ, ਗੁਰੂ ਤਾਂ ਸਭ ਥਾਈ ਸਹਾਇਤਾ ਕਰਦਾ, ਉਹ ਤਾਂ ਸਾਰਿਆਂ ਥਾਵਾਂ ਤੇ ਸਹਾਈ ਹੈ। ਸਰੀਰ ਮਹਾਰਾਜ ਜੀ ਦਾ ਬਾਬੇ ਬਕਾਲੇ ਹੈ, ਗੁਰੂ ਦਾ ਸਿੱਖ ਪ੍ਰੇਮੀ ਪਿਆਰਾ ਚੇਤੇ ਸਮੁੰਦਰ ਚ ਕਰੀ ਜਾਂਦਾ, ਪਰ ਉੱਥੇ ਵੀ ਸਹਾਇਤਾ ਕੀਤੀ ਹੈ ਕਿਉਂਕਿ ਗੁਰੂ ਸਭ ਥਾਈ ਸਹਾਈ ਹੁੰਦਾ। ਫਿਰ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਸਭ ਥਾਵਾਂ ਤੇ ਸਿੱਖਾਂ ਦੀ ਸਹਾਇਤਾ ਕਰਦੇ ਸਾਧ ਸੰਗਤ ਜੀ, ਸਭ ਥਾਵਾਂ ਤੇ ਕੀਤੀ ਨਾ ਭਾਈ ਜੋਗਾ ਸਿੰਘ ਜੀ ਦੀ। ਮਹਾਰਾਜ ਅਨੰਦਪੁਰ ਸਾਹਿਬ ਨੇ ਸਰੀਰ ਕਰਕੇ, ਜੋਗਾ ਸਿੰਘ ਹੁਸ਼ਿਆਰਪੁਰ ਹੈ ਪਰ ਦਸਵੇਂ ਪਾਤਸ਼ਾਹ ਜੀ ਉੱਥੇ ਮੌਕੇ ਤੇ ਉਹਦੀ ਸਹਾਇਤਾ ਕੀਤੀ, ਮੌਕੇ ਤੇ ਆਣ ਕੇ ਆਪਣੇ ਸਿੱਖ ਨੂੰ ਬਚਾਇਆ। ਸਭ ਥਾਈ ਹੋਏ ਸਹਾਏ ਨਾ, ਫਿਰ ਉਹ ਦਸਵੇਂ ਪਾਤਸ਼ਾਹ ਜਿਹੜੇ ਆਪਣੇ ਪੁੱਤਰਾਂ ਦਾ ਬਲੀਦਾਨ ਦੇ ਕੇ ਜ਼ੁਲਮ ਦੀਆਂ ਜੜ੍ਹਾਂ ਪੁੱਟਦੇ ਆ, ਆਪਣੇ ਪੁੱਤਰ ਵਾਰ ਕੇ ਦਸਵੇਂ ਪਾਤਸ਼ਾਹ ਜੀ ਧਰਮ ਸਾਧ ਸੰਗਤ ਜੀ ਪ੍ਰਪੱਕ ਕਰ ਰਹੇ ਮਨਾਂ ਵਿੱਚ, ਕਿਉਂਕਿ ਆ ਹੀ ਧਰਮ ਚਲਾਉਣ ਵਾਸਤੇ ਸਨ। ਸਾਰਾ ਖਾਨਦਾਨ, ਸਾਰਾ ਪਰਿਵਾਰ ਮਹਾਰਾਜ ਜੀ ਨੇ ਸਾਧ ਸੰਗਤ ਜੀ ਕੁਰਬਾਨ ਕਰ ਦਿੱਤਾ ਇਸ ਪੰਥ ਨੂੰ ਵਸਦਾ ਹੱਸਦਾ ਦੇਖਣ ਵਾਸਤੇ। ਇਹ ਵੀ ਬਚਨ ਕੀਤੇ ਸਨ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਬਚਨ ਨੇ ਦਸਵੇਂ ਪਾਤਸ਼ਾਹ ਜੀ ਦੇ। ਉਹਨਾਂ ਨੂੰ ਫਿਰ ਜੋ ਚੇਤੇ ਕਰਨਾ, ਇਹੀ ਸਿੱਖ ਕਹਿੰਦਾ ਜੀ ਸਭ ਥਾਵਾਂ ਤੇ ਸਹਾਈ ਹੋ ਮਹਾਰਾਜ, ਸਭ ਥਾਵਾਂ ਤੇ ਸਹਾਈ ਹੋ ਤੁਸੀਂ। ਦਸਾਂ ਪਾਤਸ਼ਾਹੀਆਂ ਦਾ ਨਾਂ ਲੈ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਸਰੂਪ ਤੋਂ ਸ਼ੁਰੂ ਕਰਕੇ ਫਿਰ ਦਸਾਂ ਪਾਤਸ਼ਾਹੀਆਂ ਦੇ ਕੌਤਕ ਅੱਖਾਂ ਮੋਹਰਿਓਂ ਦੀ ਲੰਘਾ ਕੇ ਆਪਣੇ ਮਨ ਵਿੱਚੋਂ ਦੀ ਉਹਨਾਂ ਦੀ ਸਿਮਰਤੀ ਸਾਧ ਸੰਗਤ ਜੀ ਸਾਰੇ ਕੌਤਕਾਂ ਦੀ ਕਰਕੇ ਫਿਰ ਗੁਰੂ ਕਾ ਸਿੱਖ ਕਹਿੰਦਾ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਰੂਪ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਕਹਿਣ ਦਾ ਅਰਥ ਇਹ ਹੈ ਵੀ ਬੋਲੋ ਸਾਰੇ ਜਾਣੇ ਜਿਹੜੇ ਅਰਦਾਸ ਹੋਣੇ ਇਸ ਵੇਲੇ ਕਰਦੇ ਜੇ, ਉਹਨਾਂ ਨੇ ਪਰਮੇਸ਼ਰ ਨੂੰ ਚੇਤੇ ਕਰ ਲਿਆ, ਦਸਾਂ ਪਾਤਸ਼ਾਹੀਆਂ ਦਾ ਨਾਂ ਲੈ ਲਿਆ, ਤੇ ਹੁਣ ਖੜੇ ਕਿੱਥੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ, ਉਹਨਾਂ ਨੂੰ ਚੇਤੇ ਕਰ ਰਹੇ ਜੇ ਹੁਣ, ਉਹਨਾਂ ਦੇ ਦਰਸ਼ਨ ਦਿਦਾਰੇ ਧਿਆਨ ਚ ਲਿਆਓ ਜੇ ਉੱਥੇ ਖੜੇ ਆ ਤਾਂ ਵੀ, ਮਹਾਰਾਜ ਜੀ ਦੇ ਸਾਹਮਣੇ ਨਹੀਂ ਤਾਂ ਵੀ ਧਿਆਨ ਚ ਮਹਾਰਾਜ ਦੇ ਦਰਸ਼ਨ ਦਿਦਾਰਿਆਂ ਨੂੰ ਲਿਆਓ, ਉਹਨਾਂ ਦੇ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ। ਕਹਿੰਦੇ ਰੱਖੋ ਧਿਆਨ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ, ਗੁਰੂ ਸਾਹਿਬ ਜੀ ਦੇ ਦਰਸ਼ਨ ਸਾਧ ਸੰਗਤ ਜੀ ਅੱਖਾਂ ਨਾਲ ਵੀ ਕਰੀ ਦੇ ਆ, ਗੁਰੂ ਕੀ ਬਾਣੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਕੰਨਾਂ ਨਾਲ ਵੀ ਕਰੀ ਦੇ ਤੇ ਰਸਨਾ ਨਾਲ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ, ਨੇਤਰਾਂ ਨਾਲ ਵੀ ਆਪਾਂ ਕਰ ਲੈਂਦੇ ਹਾਂ। ਬਾਣੀ ਪੜ੍ਹਨ ਵਾਲਾ ਵੀ ਗੁਰੂ ਦੇ ਦਰਸ਼ਨ ਹੀ ਕਰਦਾ ਤੇ ਬਾਣੀ ਸੁਣਨ ਵਾਲਾ ਵੀ ਸਾਧ ਸੰਗਤ ਜੀ ਗੁਰੂ ਦੇ ਦਰਸ਼ਨ ਹੀ ਕਰਦਾ, ਉਹਨਾਂ ਦੇ ਦਰਸ਼ਨ ਦਿਦਾਰਿਆਂ ਦਾ ਕਹਿੰਦੇ ਧਿਆਨ ਧਰੋ ਫਿਰ, ਕਿਉਂਕਿ ਦਸਾਂ ਪਾਤਸ਼ਾਹੀਆਂ ਨੇ ਆਪਣੀ ਥਾਂ ਤੇ ਸਾਧ ਸੰਗਤ ਜੀ ਫਿਰ ਜਿਹੜਾ ਸਿਧਾਂਤ ਸਰੀਰਾਂ ਤੋਂ ਬਾਅਦ ਦੇਣਾ ਸੀ ਉਹ ਗੁਰੂ ਕੀ ਬਾਣੀ ਦਾ ਹੀ ਹੈ, ਗੁਰੂ ਕੇ ਸ਼ਬਦ ਦਾ, ਸ਼ਬਦ ਗੁਰੂ ਦਾ ਸਿਧਾਂਤ ਮਹਾਰਾਜ ਨੇ ਪ੍ਰਪੱਕ ਕੀਤਾ। ਪਰਚਾ ਸ਼ਬਦ ਕਾ ਆਖਿਆ ਨਾ ਤਾਂ ਹੀ, ਪੂਜਾ ਅਕਾਲ ਕੀ ਤੇ ਦੀਦਾਰ ਖਾਲਸੇ ਕਾ, ਖਾਲਸੇ ਦੀ ਚੜ੍ਹਦੀ ਕਲਾ ਲੋਚਣੀ, ਪੂਜਾ ਸਿਰਫ ਪਰਮੇਸ਼ਰ ਦੀ ਕਰਨੀ, ਪਰ ਪਰਚਾ ਜਿਹੜਾ ਵਿਸ਼ਵਾਸ ਉਹ ਸ਼ਬਦ ਦਾ ਹੀ, ਅਕਾਲ ਦੀ ਪੂਜਾ ਹੋ ਹੀ ਸ਼ਬਦ ਦੁਆਰਾ ਸਕਦੀ ਸਾਧ ਸੰਗਤ ਜੀ, ਨਹੀਂ ਤੇ ਅਕਾਲ ਤੇ ਨਿਰਗੁਣ ਹੈ ਤੇ ਅਦ੍ਰਿਸ਼ ਹੈ, ਉਹਦੀ ਕਿਵੇਂ ਪੂਜਾ ਹੋਵੇ। ਮਹਾਰਾਜ ਦਾ ਤੇ ਸਿਧਾਂਤ ਹੈ ਪੂਜਾ ਅਕਾਲ ਕੀ, ਅਕਾਲ ਤਾਂ ਦਿਸਦਾ ਹੀ ਨਹੀਂ, ਸ਼ਬਦ ਦੇ ਪਰਚੇ ਦੁਆਰਾ ਅਕਾਲ ਪੁਰਖ ਦੀ ਪੂਜਾ, ਸ਼ਬਦ ਦਾ ਸਤਿਕਾਰ ਕੀਤਿਆਂ, ਸ਼ਬਦ ਦੀ ਵਿਚਾਰ ਕੀਤਿਆਂ, ਸ਼ਬਦ ਦੇ ਪੜ੍ਹਨ ਕਰਕੇ, ਸ਼ਬਦ ਦੇ ਸੁਣਨ ਕਰਕੇ ਜਿਹੜੀ ਪੂਜਾ ਹੋ ਰਹੀ ਉਹ ਅਕਾਲ ਦੀ ਰਹੀ, ਕਿਉਂਕਿ ਸ਼ਬਦ ਅਕਾਲ ਸਰੂਪ ਹੀ ਹੈ, ਸ਼ਬਦ ਨੂੰ ਕੋਈ ਮਾਰ ਨਹੀਂ ਸਕਦਾ, ਸ਼ਬਦ ਨੂੰ ਕੋਈ ਸਾੜ ਨਹੀਂ ਸਕਦਾ, ਸ਼ਬਦ ਨੂੰ ਪਾਣੀ ਡੋਬ ਨਹੀਂ ਸਕਦਾ, ਸ਼ਬਦ ਕਦੇ ਵੀ ਸਾਧ ਸੰਗਤ ਜੀ ਸੰਸਾਰ ਤੋਂ ਸਮਾਪਤ ਹੁੰਦਾ ਹੀ ਨਹੀਂ, ਸ਼ਬਦ ਸਦਾ ਰਹਿੰਦਾ ਬ੍ਰਹਿਮੰਡ ਵਿੱਚ, ਸ਼ਬਦ ਸਦੀਵੀ ਹੈ, ਸ਼ਬਦ ਦਾ ਅਰਥ ਹੈ ਬ੍ਰਹਮ, ਬ੍ਰਹਮ ਵਿਆਪਕ ਹੈ, ਬ੍ਰਹਮ ਸਾਧ ਸੰਗਤ ਜੀ ਸਦਾ ਰਹਿਣ ਵਾਲਾ, ਬ੍ਰਹਮ ਅਵਿਨਾਸ਼ੀ ਹੈ, ਇਸ ਕਰਕੇ ਜਿਹੜਾ ਸ਼ਬਦ ਦਾ ਪਰਚਾ ਇਹ ਹੀ ਅਕਾਲ ਦੀ ਪੂਜਾ, ਸ਼ਬਦ ਦਾ ਜਿਹੜਾ ਵਿਸ਼ਵਾਸ ਹੈ ਇਹ ਵਿਸ਼ਵਾਸ ਅਕਾਲ ਪੁਰਖ ਦੇ ਵਿੱਚ ਹੀ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ, ਉਹਨਾਂ ਦੇ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ, ਉਹਨਾਂ ਦੇ ਅੱਗੇ ਸਾਧ ਸੰਗਤ ਜੀ ਫਿਰ ਬਾਕੀ ਸਾਰੀਆਂ ਬੇਨਤੀਆਂ, ਕਿਉਂਕਿ ਸ਼ੁਰੂ ਨਿਰਗੁਣ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਸਹਾਇਤਾ ਹੀ ਮੰਗੀ ਨਾ ਸਾਰੇ ਪਾਤਸ਼ਾਹ ਜੀ ਤੋਂ ਨਾਮ ਲੈ ਕੇ, ਤੇ ਨਾਮ ਲੈ ਕੇ ਸਹਾਇਤਾ ਮੰਗਣ ਦਾ ਅਰਥ ਇਹ ਆ ਉਹਨਾਂ ਦਾ ਸਿਧਾਂਤ ਚੇਤੇ ਨਾਲ ਦੀ ਨਾਲ ਕਰੀ ਜਾਣਾ, ਉਸੇ ਪਲ ਵਿੱਚ ਹੀ ਜਦੋਂ ਉਹਨਾਂ ਦਾ ਨਾਮ ਆਇਆ ਉਦੋਂ ਹੀ। ਫਿਰ ਅਖੀਰ ਸਾਰੀ ਜੋਦੜੀ ਜਿਹੜੀ ਹੈ ਉਹਨਾਂ ਦੀ ਥਾਂ ਤੇ ਜਿਹੜੇ ਸੁਭਾਇਮਾਨ ਨੇ ਸਤਿਗੁਰੂ ਇਸ ਵੇਲੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਤੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿੰਦੇ ਦਰਸ਼ਨ ਦਾਰਿਆਂ ਦਾ ਧਿਆਨ ਧਾਰ ਹੁਣ ਧਿਆਨ ਚ ਹੀ ਲਿਆ। ਫਿਰ ਉਦੋਂ ਅੱਗੇ ਸਾਧ ਸੰਗਤ ਜੀ ਬਾਕੀ ਸਾਰੀ ਪ੍ਰਕਿਰਿਆ ਉਹਨਾਂ ਦੀ ਗੁਰਮੁਖਾਂ ਦੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਇਸ਼ਾਰੇ 'ਤੇ ਆਪਾਂ ਆਪਣਾ ਆਪਾ ਵਾਰਿਆ ਅਤੇ ਆਪਾ ਸਮਰਪਣ ਕਰ ਦਿੱਤਾ ਸੀ। ਉਹ ਫਿਰ ਪੰਜ ਪਿਆਰੇ ਨੇ, ਚਾਰ ਸਾਹਿਬਜ਼ਾਦੇ ਨੇ, 40 ਮੁਕਤੇ ਨੇ, ਹਠੀ ਹਨ, ਜਪੀ ਹਨ, ਤਪੀ ਹਨ। ਉਹ ਹਠੀ ਉਹ ਨਹੀਂ ਜਿਹੜੇ ਮਨ ਦੇ ਹੱਠ ਵਾਲੇ, ਹਠੀ ਉਹ ਸਾਧਸੰਗ ਜੀ ਭਾਈ ਤਾਰੂ ਸਿੰਘ ਵਰਗੇ ਜਿਨ੍ਹਾਂ ਦਾ ਹੱਠ ਇਹ ਆ ਵੀ ਮੈਂ ਆਪਣਾ ਧਰਮ ਕਾਇਮ ਰੱਖਣਾ, ਧਰਮ ਵਾਸਤੇ ਹੱਠੀ ਜਿਹੜੇ ਜਿਨ੍ਹਾਂ ਨੇ ਹੱਠ ਕੀਤਾ ਆਪਣਾ ਧਰਮ ਰੱਖਣ ਵਾਸਤੇ, ਜਾਨ ਜਾਂਦੀ ਹੈ ਪਰ ਧਰਮ ਨਾ ਜਾਏ, ਏਡਾ ਤਕੜਾ ਹੱਠ ਉਹਨਾਂ ਫਿਰ ਸਾਰਿਆਂ ਦਾ ਜਿਹੜਾ ਸਾਧਸੰਗ ਜੀ ਬਾਅਦ ਵਿੱਚ ਜ਼ਿਕਰ ਉਹ ਉਹਨਾਂ ਗੁਰਮੁਖਾਂ ਦਾ ਕੁਰਬਾਨੀ ਵਾਲਿਆਂ ਦਾ ਉਹਨਾਂ ਸਾਰਿਆਂ ਦਾ ਕਰਕੇ ਫਿਰ ਸਾਧਸੰਗ ਜੀ ਅਖੀਰ 'ਤੇ ਜੋ ਬੇਨਤੀ ਆਪਣੇ ਵੱਲੋਂ ਮਹਾਰਾਜ ਸਾਹਿਬ ਜੀ ਨੂੰ ਕਰਨੀ ਹੋਵੇ ਉਹ ਕਰਕੇ ਇਹ ਵਿਧਾਨ ਇੱਕ ਬਣਾਇਆ ਗੁਰੂ ਘਰ ਦਾ ਜੋ ਹੈ। ਫਿਰ ਉਹ ਆਪਣੇ ਵੱਲੋਂ ਜਿਹੜੀਆਂ ਬੇਨਤੀਆਂ ਸਾਧਸੰਗ ਜੀ ਉਹ ਕੀਤੀਆਂ ਜਾਂਦੀਆਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ, ਕੋਈ ਨਿਤਨੇਮ ਕੀਤਾ ਹੋਵੇ ਜਾਂ ਕੋਈ ਹੋਰ ਜਿਸ, ਕਿਉਂਕਿ ਅਰਦਾਸ ਆਪਾਂ ਹਰ ਪੱਖ ਤੋਂ ਹਰ ਕੰਮ ਲਈ ਕਰਦੇ ਹਾਂ ਅਤੇ ਕਰ ਸਕਦੇ ਹਾਂ, ਅਤੇ ਫਿਰ ਜਿਸ ਕਾਰਜ ਲਈ ਹੈ ਸਾਰਾ ਮਹਾਰਾਜ ਸਾਹਿਬ ਜੀ ਦੇ ਸਾਧਸੰਗ ਜੀ ਸਿਧਾਂਤ ਨੂੰ ਚੇਤੇ ਕਰਕੇ ਫਿਰ ਗੁਰੂ ਅੱਗੇ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਨਿਮਰਤਾ ਦੀ ਨਿਸ਼ਾਨੀ, ਅਤੇ ਫਿਰ ਸਾਧਸੰਗ ਜੀ ਮਹਾਰਾਜ ਸਾਹਿਬ ਜੀ ਅੱਗੇ ਸਿੱਖ ਅਰਦਾਸ ਕਰਦਾ ਅਤੇ ਅਰਦਾਸ ਜਿਹੜੀ ਹੈ ਫਿਰ ਉਹ ਆਪਣਾ ਬਲ ਵਿਖਾਉਂਦੀ। ਬਹੁਤ ਸਾਰਾ ਆਪਣੇ ਸਾਧਸੰਗ ਜੀ ਕੀਮਤੀ ਖਜ਼ਾਨੇ 'ਚ, ਆਪਣੇ ਇਤਿਹਾਸ ਵਿੱਚ ਬਹੁਤ ਵੱਡ ਮੁੱਲਾ ਵਿਰਸਾ ਆਪਣਾ ਪਿਆ, ਜਿਹਨੂੰ ਆਪਾਂ ਵੇਖ ਸਕਦੇ ਹਾਂ ਵੀ ਕਿੱਥੇ ਕਿੱਥੇ ਕਿਹਨਾਂ ਕਿਹਨਾਂ ਗੁਰਮੁਖਾਂ ਨੇ ਅਰਦਾਸ ਕੀਤੀ ਅਤੇ ਉਹਦੇ ਕਰਕੇ ਸਾਧਸੰਗ ਜੀ ਕੀ ਉੱਥੇ ਕੌਤਕ ਵਰਤੇ, ਇਹ ਆਪਾਂ ਦੇਖ ਸਕਦੇ ਹਾਂ ਆਪਣੇ ਇਤਿਹਾਸ ਨੂੰ ਪਿੱਛੇ ਨੂੰ ਝਾਤੀ ਮਾਰ ਕੇ ਫਰੋਲ ਕੇ। ਅਰਦਾਸ ਸਾਧਸੰਗ ਜੀ ਅਸਲ 'ਚ ਇੱਕ ਬਲ ਭਰ ਦਿੰਦੀ ਬੰਦੇ ਦੇ ਅੰਦਰ। ਅਰਦਾਸ ਇੱਕ ਸਾਡੇ ਕੋਲ ਉਹ ਸਾਧਨ ਹੈ ਜਿਹੜਾ ਸਿੱਧਾ ਉਸੇ ਵੇਲੇ 2-4 ਮਿੰਟ ਦੇ ਵਿੱਚ ਹੀ ਆਪਣੇ ਵੱਡਿਆਂ ਨੂੰ ਚੇਤੇ ਕਰਕੇ ਅਤੇ ਸਿੱਧੀ ਤਾਰ ਸਿੱਖ ਦੀ ਗੁਰੂ ਸਾਹਿਬ ਨਾਲ ਜੋੜ ਦਿੰਦੀ, ਇਹ ਅਰਦਾਸ ਦਾ ਬਲ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਿੱਖ ਅਰਦਾਸ ਕਰਕੇ ਗੁਰੂ ਚਰਨਾਂ ਨਾਲ ਜੁੜਨ ਦਾ ਬਲ ਉਹਨਾਂ ਤੋਂ ਮੰਗਦਾ ਰਹੇ। ਅਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਸਾਧਸੰਗ ਜੀ ਅਰਦਾਸ ਬੇਨਤੀ ਹੈ। ਬਹੁਤ ਸਾਰੀਆਂ ਭੁੱਲਾਂ ਵਿਚਾਰਾਂ ਕਰਦੀਆਂ ਹੋ ਜਾਂਦੀਆਂ ਹਨ ਕਿਉਂਕਿ ਸੰਖੇਪ ਰੂਪ ਵਿੱਚ ਆਪਾਂ ਥੋੜ੍ਹੀ ਥੋੜ੍ਹੀ ਮਹਾਰਾਜ ਸਾਹਿਬ ਜੀ ਦੇ ਸਾਧਸੰਗ ਜੀ ਜੀਵਨ 'ਤੇ ਝਾਤੀ ਪਾਈ ਹੈ, ਥੋੜ੍ਹਾ ਥੋੜ੍ਹਾ ਤਤ ਸਿਧਾਂਤ ਆਪਾਂ ਵਿਚਾਰਿਆ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਉਹਨਾਂ ਦੀ ਰਹਿਮਤ ਸਾਧਸੰਗ ਜੀ ਆਪਣੇ ਉੱਤੇ ਵਰਤੇ ਜਿਸ ਕਰਕੇ ਆਪਣਾ ਸੰਸਾਰ 'ਤੇ ਆਉਣਾ ਸਫਲਾ ਹੋਵੇ, ਆਪਣਾ ਵੀ ਇਸ ਕਰਕੇ ਭਲਾ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਲੇਖਕ ਤਿਹਨ ਛੂਟੀਆ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।